ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਤੀਜਾ ਘਰ ਦੂਜਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹੋ ਧਨ ਅਖੁੱਟ ਨਾਨ ਖੁੱਟੈ ਨਾ ਜਾਏ ਪੂਰੈ ਸਤਿਗੁਰ ਦੀਆ ਦੇਖਾਏ ਆਪਣੇ ਸਤਿਗੁਰ ਕਉ ਸਦ ਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਇਹੋ ਧਨ ਅਖੁੱਟ ਨਾਨ ਖੁੱਟੈ ਨਾ ਜਾਏ ਪੂਰੈ ਸਤਿਗੁਰ ਦੀਆ ਦੇਖਾਏ ਆਪਣੇ ਸਤਿਗੁਰ ਕਉ ਸਦ ਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਸੇ ਧਨਵੰਤ ਹਰ ਨਾਮ ਲਿਵ ਲਾਏ ਗੁਰ ਪੂਰੈ ਹਰ ਧਨ ਪਰਗਾਸਿਆ ਹਰ ਕਿਰਪਾ ਤੇ ਵਸੈ ਮਨ ਆਏ ਰਹਾਉ ਅਵਗੁਣ ਕਾਟ ਗੁਣ ਹਿਰਦੈ ਸਮਾਏ ਪੂਰੇ ਗੁਰ ਕੈ ਸਹਿਜ ਸੁਭਾਏ ਪੂਰੇ ਗੁਰ ਕੀ ਸਾਚੀ ਬਾਣੀ ਸੁਖ ਮਨ ਅੰਤਰ ਸਹਿਜ ਸਮਾਣੀ ਏਕ ਆਚਾਰਜ ਜਨ ਦੇਖੋ ਪਾਈ ਦੁਬਦਾ ਮਾਰ ਹਰ ਮਨ ਵਸਾਈ ਨਾਮ ਅਮੋਲਕ ਨਾ ਪਾਇਆ ਜਾਏ ਗੁਰ ਪ੍ਰਸਾਦ ਵਸੈ ਮਨ ਆਏ ਸਭ ਮਹਿ ਵਸੈ ਪ੍ਰਭ ਏਕੋ ਸੋਏ ਗੁਰਮਤੀ ਘਟ ਪ੍ਰਗਟ ਹੋਏ ਸਹਿਜੇ ਜਿਨ ਪ੍ਰਭ ਜਾਣ ਪਛਾਣਿਆ ਨਾਨਕ ਨਾਮ ਮਿਲੈ ਮਨ ਮਾਨਿਆ ਸਭ ਮਹਿ ਵਸੈ ਪ੍ਰਭ ਏਕੋ ਸੋਏ ਗੁਰਮਤੀ ਘਟ ਪ੍ਰਗਟ ਹੋਏ ਸਹਿਜੇ ਜਿਨ ਪ੍ਰਭ ਜਾਣ ਪਛਾਣਿਆ ਨਾਨਕ ਨਾਮ ਮਿਲੈ ਮਨ ਮਾਨਿਆ वाहे गुरु जी का खालसा वाहे गुरु जी की फतेह।
परम सन्मान योग जुगो जुग टल चवर शत्र तख्त दे मालिक धन धनाद साहिब श्री गुरु ग्रंथ साहिब महाराज जी दी पावन पवित्र हजूरी अंदर सोढ़ी सुल्तान पातशाह दयानिध धन धन सतगुरु गुरु रामदास साहिब सच्चे पातशाह जियां दे पावन पवित्र स्थान ते सचखंड श्री हरिमंदर साहिब विखे दर्शन इशनान करके अपने जीवन दियां अमोलक घड़ियां नूं सफल कर रहे हो। गुरु रूप साध संगत जी बहुत वड्डे भागां दी निशानी है जिन्हां उत्ते सतगुरु सच्चे पातशाह जी त्रुट के सत संगत दा सुभाग समां बख्शिश करदे हन। पूरे संसार पूरी दुनिया देश विदेश अंदर जिथे भी कोई गुरु नानक नाम लेवा शरदावान सिख बैठे हन, पूरे वर्ल्ड अंदर हर गुरु घर के अंदर अरदास हुंदी है कि हे सतगुरु जी श्री अमृतसर साहब जी के दर्शन इशनान बख्शो। और साध संगत विदेश तो आने वाला हर एक सिख जदों लखां रुपया खर्च के अपने देश विच अपने परिवार रिश्तेदारां विच आउंदा है उन्हों अपने आप उदा मन अंदरों एक गल कहेगा जो सचखंड श्री हरिमंदर साहब ना आवे उन्हों इंज लगता जिवें देश आया उदा अधूरा जिहा रह गया होवे। हर सिख अपने आप नूं भारत आउण दी यात्रा पूरी उदों समझदा है, इंज समझो ये गल कल्ली सिखां ते नहीं जिन्ने विदेशी सैलानी भी आउंदे हन यात्री भी आउंदे हन उन्होंने मन अंदर भी यह चाओ है कि आप सचखंड श्री हरिमंदर साहब के दर्शन करिए। अपने वड्डे भाग हैं जिन्हों उत्ते सतगुरु जी त्रुट के यह समा बख्शते हैं। बहुत रूहां ऐसिया बैठिया ने जिन्हों का नेम गुरु रामदास महाराज जी ने हर रोज का बनाया होया, कितना वड्डा तरस है तुहाडे उत्ते। ਆਪਾਂ ਸਤਿਗੁਰੂ ਜੀ ਦਾ ਸ਼ੁਕਰਾਨਾ ਕਰੀਏ ਸਾਧ ਸੰਗਤ। ਅੱਜ ਜੋ ਸਤਿਗੁਰੂ ਜੀ ਨੇ ਕਿਰਪਾ ਤਰਸ ਕਰਕੇ ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਮੁੱਖ ਵਾਕ ਦੀ ਬਖਸ਼ਿਸ਼ ਕੀਤੀ ਹੈ। ਇਹ ਪਾਵਨ ਸ਼ਬਦ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਧਨਾਸਰੀ ਰਾਗ ਅੰਦਰ ਚੌਪਦਿਆਂ ਦੇ ਸਿਰਲੇਖ ਹੇਠ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 663 ਅਤੇ 64 ਉੱਤੇ ਸੁਭਾਇਮਾਨ ਹੈ। ਅੱਜ ਦੇ ਪਾਵਨ ਮੁੱਖ ਵਾਕ ਦੀ ਵਿਚਾਰ ਦੇ ਨਾਲ ਨਾਲ 12 ਮਹਾਮਾਝ ਮਹੱਲਾ 5 ਦੇ ਸਿਰਲੇਖ ਹੇਠ ਸਤਿਗੁਰ ਜੀ ਨੇ ਜੋ ਪੋਖ ਦੇ ਮਹੀਨੇ ਦੀ ਵਿਚਾਰ ਬਖਸ਼ੀ ਹੈ ਉਹ ਵੀ ਆਪਾਂ ਕਰਨੀ ਹੈ, ਕਿਉਂਕਿ ਇਹ ਮਹੀਨਾ ਸਿੱਖ ਕੌਮ ਦੇ ਅੰਦਰ ਬਹੁਤ ਵੱਡੀ ਅਹਿਮੀਅਤ ਰੱਖਦਾ ਹੈ। ਇਸ ਮਹੀਨੇ ਦੀ ਵਿਆਖਿਆ ਇਸ ਧਰਤੀ ਉੱਤੇ ਜੋ ਕੋਈ ਸਤਿਗੁਰ ਜੀ ਦੇ ਘਰ ਪਰਿਵਾਰ ਨੇ ਕੀਤੀ ਹੈ, ਸਾਧ ਸੰਗਤ ਪੂਰੇ ਸੰਸਾਰ ਪੂਰੀ ਦੁਨੀਆ ਦੇ ਇਤਿਹਾਸ ਵਿੱਚ ਇਸ ਤਰ੍ਹਾਂ ਦੀ ਵਿਆਖਿਆ ਨਹੀਂ ਹੋਈ। ਤਾਈਓ ਇੱਕ ਮੁਸਲਮਾਨ ਵਿਦਵਾਨ ਹਕੀਮ ਅੱਲਾ ਯਾਰ ਖਾਂ ਜੋਗੀ ਜੇ ਉਹਦੀਆਂ ਲਿਖਤਾਂ ਦਾ ਜ਼ਿਕਰ ਨਾ ਹੋਵੇ ਇੰਝ ਲੱਗਦਾ ਜਿਵੇਂ ਜਿਹੜਾ ਵੀ ਵਿਦਵਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸਾਹਿਬਜ਼ਾਦਿਆਂ ਦੀ ਵਡਿਆਈ ਸੁਣਾ ਰਿਹਾ ਉਹਨੂੰ ਇੰਝ ਲੱਗਦਾ ਵੀ ਕੋਈ ਵਿੱਚ ਗੱਲ ਰਹਿ ਗਈ। ਉਹ ਮੁਸਲਮਾਨ ਇਮਾਨ ਨਾਲ ਭਰਿਆ ਹੋਇਆ ਹਕੀਮ ਅੱਲਾ ਯਾਰ ਖਾਂ ਜੋਗੀ ਲਿਖਦਾ ਹੈ, ਦੁਨੀਆਂ ਦੇ ਲੋਕੋ ਕੁਝ ਗੱਲਾਂ ਦੁਨੀਆਂ ਵਿੱਚ ਵੇਖ ਕੇ ਲਿਖੀਆਂ ਜਾਂਦੀਆਂ ਹਨ ਕਿ ਆਹ ਕੁਝ ਹੋ ਰਿਹਾ, ਜੋ ਅੱਖਾਂ ਦੇ ਸਾਹਮਣੇ ਹੋਵੇ ਉਹਨੂੰ ਲਿਖ ਲਿਆ ਜਾਂਦਾ। ਕੁਝ ਗੱਲਾਂ ਸੰਸਾਰ ਵਿੱਚ ਸੁਣ ਕੇ ਲਿਖੀਆਂ ਜਾਂਦੀਆਂ, ਕਿਸੇ ਕੋਲੋਂ ਸੁਣਿਆ ਸੀ ਉਹਨੂੰ ਲਿਖਿਆ, ਪਰ ਅੱਲਾ ਯਾਰ ਖਾਂ ਜੋਗੀ ਲਿਖਦਾ, ਜੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਧਰਤੀ ਤੇ ਕਰ ਗਏ, ਜੋ ਹਜ਼ੂਰ ਨੇ ਆਪਣੇ ਪਰਿਵਾਰ ਕੋਲੋਂ ਇਸ ਧਰਤੀ ਤੇ ਕੁਰਬਾਨੀਆਂ ਹੋਈਆਂ, ਜੋ 42 ਸਾਲ ਦੀ ਉਮਰ ਵਿੱਚ ਕਲਗੀਧਰ ਦਸ਼ਮੇਸ਼ ਪਿਤਾ ਇਸ ਧਰਤੀ ਤੇ ਕਰ ਗਏ, ਉਹ ਲਿਖਦਾ ਦੁਨੀਆਂ ਦੇ ਲੋਕੋ, ਦੇਖਣਾ ਤਾਂ ਦੂਰ ਦੀ ਗੱਲ ਹੈ, ਕਦੇ ਸੁਣਿਆ ਵੀ ਨਹੀਂ ਸੀ ਕਿਸੇ ਤੋਂ ਵੀ ਇੱਦਾਂ ਵੀ ਧਰਤੀ ਤੇ ਹੋ ਸਕਦਾ, ਦੇਖਣਾ ਤਾਂ ਦੂਰ ਦੀ ਗੱਲ, ਕਦੇ ਸੁਣਿਆ ਵੀ ਨਹੀਂ ਸੀ ਕਿ ਇਸ ਤਰ੍ਹਾਂ ਵੀ ਧਰਤੀ ਤੇ ਹੋ ਸਕਦਾ, ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਕਰਕੇ ਵਿਖਾ ਗਏ। ਉਹ ਮੁਸਲਮਾਨ ਲਿਖਦਾ, ਉਲਫਤ ਕੇ ਜੇ ਜਜ਼ਬੇ ਕਵੀ ਦੇਖੇ ਨਹੀਂ ਹਮਨੇ, ਦੇਖਣਾ ਇੱਕ ਬਾਤ ਕਵੀ ਸੁਨੇ ਵੀ ਨਹੀਂ ਹਮਨੇ, ਦੇਖਣਾ ਤਾਂ ਦੂਰ ਦੀ ਗੱਲ, ਸੁਣਿਆ ਵੀ ਨਹੀਂ ਕਦੇ ਇੰਨਾ ਹੋਇਆ ਹੋਵੇ। ਮੈਂ ਕਈ ਵਾਰ ਅੱਗੇ ਵੀ ਬੇਨਤੀ ਕੀਤੀ, ਸਾਧ ਸੰਗਤ ਦੁਨੀਆਂ ਦਾ ਹਰ ਮੁਰੀਦ ਆਪਣੇ ਪੀਰ ਦੀ ਵਡਿਆਈ ਕਰਦਾ, ਹਰ ਚੇਲਾ ਆਪਣੇ ਗੁਰੂ ਨੂੰ ਵਾਹ ਵਾਹ ਕਹਿੰਦਾ, ਹਰ ਸ਼ਿਸ਼ ਆਪਣੇ ਗੁਰੂ ਦੀ ਸੋਭਾ ਕਰੇਗਾ। ਇਸ ਧਰਤੀ ਤੇ ਤਾਂ ਲੋਕ ਨਕਲੀਆਂ ਦੀ ਵੀ ਸੋਭਾ ਕਰੀ ਜਾਂਦੇ। ਸਾਧ ਸੰਗਤ ਵਡਿਆਈ ਦਾ ਸਵਾਦ ਉਦੋਂ ਆਉਂਦਾ ਜਦੋਂ ਕੋਈ ਦੂਜੇ ਧਰਮਾਂ ਦੇ ਵਿਦਵਾਨ, ਦੂਜੇ ਧਰਮਾਂ ਦੇ ਇਬਾਦਤ ਕਰਨ ਵਾਲੇ ਲੋਕ, ਇਮਾਨ ਵਿੱਚ ਪੱਕੇ ਲੋਕ ਸਿਫਤ ਕਰਨ। ਜਦੋਂ ਕੋਈ ਦੂਜੇ ਧਰਮ ਦਾ ਇਮਾਨ ਵਾਲਾ ਬੰਦਾ ਸਿਫਤ ਕਰੇ, ਸਵਾਦ ਉਦੋਂ ਆਉਂਦਾ ਵਡਿਆਈ ਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਵਡਿਆਈ ਆਰੀਆ ਸਮਾਜੀ ਲਾਲਾ ਦੌਲਤ ਰਾਏ ਆਰੀਆ ਨੇ ਕੀਤੀ, ਇਮਾਨ ਨਾਲ ਭਰੇ ਮੁਸਲਮਾਨ ਹਕੀਮ ਅੱਲਾ ਯਾਰ ਖਾਂ ਜੋਗੀ ਨੇ ਕੀਤੀ, ਦੂਜੇ ਵਿਦਵਾਨਾਂ ਨੇ ਕਲਗੀਧਰ ਪਾਤਸ਼ਾਹ ਦੀ ਵਡਿਆਈ ਕੀਤੀ। ਸੋ ਆਪਾਂ ਉਧਰ ਵੀ ਥੋੜਾ ਸਮਾਂ ਵਿੱਚੋਂ ਕੁਝ ਮਿੰਟ ਕੱਢ ਕੇ ਵਿਚਾਰ ਵਿੱਚ ਜੁੜਨਾ। ਆਓ ਸਤਿਗੁਰੂ ਜੀ ਦੇ ਪਾਵਨ ਮੁੱਖ ਵਾਕ ਦੀ ਵਿਚਾਰ ਨਾਲ ਸੁਰਤ ਜੋੜੋ। ਜਿੰਨੇ ਸਰੀਰ ਦੂਰ ਦਰੇਡੇ ਘਰਾਂ ਵਿਦੇਸ਼ਾਂ ਵਿੱਚ ਜੁੜ ਬੈਠੇ ਹੋ, ਜਿੱਥੇ ਆਪਾਂ ਸਾਰੇ ਸਰੀਰ ਕਰਕੇ ਆਏ, ਉਹ ਸਰੀਰ ਕਰਕੇ ਦੂਰ ਨੇ, ਪਰ ਹਾਜ਼ਰੀ ਗੁਰੂ ਦੇ ਚਰਨਾਂ ਵਿੱਚ ਸਰੀਰ ਵਾਲਿਓ ਤੁਹਾਡੀ ਵੀ ਪ੍ਰਵਾਨ ਹੈ। ਪ੍ਰਵਾਨ ਅਸਲ ਵਿੱਚ ਹਾਜ਼ਰੀ ਉਹਨਾਂ ਦੀ ਹੁੰਦੀ ਜਿਹੜੀ ਸੁਰਤ ਕਰਕੇ ਆਪਾਂ ਜੁੜ ਜਾਈਏ। ਸੋ ਆਪਾਂ ਅਰਦਾਸ ਕਰੀਏ, ਸਤਿਗੁਰੂ ਜਿੱਥੇ ਸਰੀਰ ਕਰਕੇ ਸੱਦੇ ਉੱਥੇ ਸੁਰਤ ਕਰਕੇ ਵੀ ਟਿਕਾਓ, ਕਰੋ ਕਿਰਪਾਲਤਾ, ਇੱਕ ਵਾਰ ਲਾਓ ਹਾਜ਼ਰੀ, ਦੋਵੇਂ ਹੱਥ ਜੋੜ ਕੇ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹੇ ਗੁਰੂ, ਫਿਰ ਰੱਖੋ ਜੀ ਸਤਨਾਮ ਸ੍ਰੀ ਵਾਹੇ ਗੁਰੂ ਜੀ,
ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ, ਤਨਾਸਰੀ ਮਹੱਲਾ ਤੀਜਾ, ਘਰ ਦੂਜਾ ਚੌਪਦੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਆਖੋ ਸਤਨਾਮ ਸ੍ਰੀ ਵਾਹਿਗੁਰੂ। ਧਨਾਸਰੀ ਰਾਗ ਹੈ, ਮਹੱਲਾ ਤੀਜਾ, ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ। ਇਸ ਪਾਵਨ ਸ਼ਬਦ ਨੂੰ ਘਰ ਦੂਜੇ ਵਿੱਚ ਗਾਉਣ ਦੀ ਹਦਾਇਤ ਹੈ। ਚੌਂ ਪਦਿਆਂ ਦੇ ਸਿਰਲੇਖ ਹੇਠ ਚਾਰ ਚਾਰ ਪਦਿਆਂ ਦੇ ਸ਼ਬਦ ਹਨ। ਇੱਕੋ ਅੰਕਾਰ ਸਤਿਗੁਰ ਪ੍ਰਸਾਦ, ਸੰਖੇਪ ਵਿੱਚ ਸਤਿਗੁਰੂ ਜੀ ਨੇ ਮੂਲ ਮੰਤਰ ਬਖਸ਼ਿਸ਼ ਕੀਤਾ ਹੈ, ਉਹ ਅਦੁੱਤੀ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਸਤਿਗੁਰ ਜੀ ਦੀ ਕਿਰਪਾ ਨਾਲ ਹੁੰਦੀ ਹੈ। ਅੱਗੇ ਮਹਾਰਾਜ ਕੀ ਬਖਸ਼ਿਸ਼ ਕਰ ਰਹੇ ਹਨ।
ਇਹੋ ਧਨ ਅਖੁੱਟ ਨਾਨੇ ਖੁੱਟੈ ਨਾ ਜਾਏ।
ਸਤਿਗੁਰ ਜੀ ਬਖਸ਼ਿਸ਼ ਕਰਦੇ ਦੁਨੀਆਂ ਦੇ ਲੋਕੋ, ਇਹ ਧਨ, ਇਹ ਧਨ, ਇਹਨੂੰ ਸਤਿਗੁਰ ਜੀ ਹੁਣ ਉਸ ਧਨ ਬਾਰੇ ਜ਼ਿਕਰ ਕਰਨਗੇ। ਕਿਹੜਾ ਧਨ? ਉਸ ਧਨ ਨੂੰ ਕਹਿੰਦੇ ਅਖੁੱਟ, ਜਿਹੜਾ ਕਦੇ ਨਖੁੱਟਦਾ ਨਹੀਂ ਹੈ, ਮੁੱਕਦਾ ਨਹੀਂ ਹੈ, ਤੋਟ ਨਹੀਂ ਆਉਂਦੀ, ਉਹਨੂੰ ਕੋਈ ਚੁਰਾ ਨਹੀਂ ਸਕਦਾ। ਮਹਾਰਾਜ ਜੀ ਕਹਿੰਦੇ ਨਖੁੱਟ ਹੈ ਇਹ ਧਨ, ਅਖੁੱਟ ਹੈ, ਨਖੁੱਟਿਆ ਨਹੀਂ ਜਾਂਦਾ, ਭਾਵ ਇਹਨੂੰ ਕੋਈ ਚੁਰਾ ਨਹੀਂ ਸਕਦਾ, ਕੋਈ ਇਹਨੂੰ ਸੰਨ ਨਹੀਂ ਲਾ ਸਕਦਾ, ਇਹ ਧਨ ਸਦੀਵੀ ਅਮਰ ਧਨ ਹੈ।
ਪੂਰੇ ਸਤਿਗੁਰ ਦੀਆ ਦਿਖਾਏ।
ਹੁਣ ਜਿਹੜੇ ਧਨ ਵੱਲ ਇਸ਼ਾਰਾ ਕਰ ਰਹੇ, ਇਹ ਧਨ ਉਹਨੂੰ ਫਿਰ ਮਹਾਰਾਜ ਅੱਗੇ ਕਹਿੰਦੇ ਪੂਰੇ ਸਤਿਗੁਰ ਦੀਆ ਦਿਖਾਏ। ਉਹ ਧਨ ਕਿਹਨੇ ਦਿਖਾਇਆ ਕਿ ਇਹ ਧਨ ਹੀ ਅਖੁੱਟ ਹੈ ਤੇਰੇ ਨਾਲ ਜਾਣ ਵਾਲਾ, ਇਹ ਪੂਰੇ ਸਤਿਗੁਰ ਨੇ ਕਿਰਪਾ ਕਰਕੇ ਦਿਖਾਇਆ ਹੈ। ਉਸ ਧਨ ਦੀ ਵਡਿਆਈ ਕਰਕੇ ਮਹਾਰਾਜ ਬਾਣੀ ਅੰਦਰ ਕਹਿਣਗੇ, ਸਲੋਕ ਤੁਹਾਨੂੰ ਯਾਦ ਰਹਿੰਦਾ, ਉੱਥੇ ਮਹਾਰਾਜ ਕਹਿੰਦੇ ਸਾਥ ਨਾ ਚੱਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ, ਹਰ ਹਰ ਨਾਮ ਕਮਾਵਣਾ ਨਾਨਕ ਇਹ ਧਨ ਸਾਰ। ਸਾਰ ਦਾ ਅਰਥ ਸ੍ਰੇਸ਼ਠ, ਇਹ ਧਨ ਸ੍ਰੇਸ਼ਠ ਹੈ। ਇਸ ਧਨ ਤੋਂ ਬਗੈਰ, ਨਾਮ ਤੋਂ ਬਗੈਰ ਹੋਰ ਕੋਈ ਧਨ ਤੇਰੇ ਨਾਲ ਜਾਣ ਵਾਲਾ ਨਹੀਂ। ਸਭ ਕੁਝ ਨਾਸ਼ਵੰਤ ਹੈ, ਪਰ ਇਹ ਪੂਰਾ ਸਤਿਗੁਰੂ ਹੀ ਕਿਰਪਾ ਕਰਕੇ ਦਿਖਾਉਂਦੇ ਹਨ।
ਆਪਣੇ ਸਤਿਗੁਰ ਕਉ ਸਦ ਬਲ ਜਾਈ।
ਜਿਸ ਪੂਰੇ ਸਤਿਗੁਰ ਨੇ ਕਿਰਪਾ ਕਰਕੇ ਸਮਝਾ ਦਿੱਤਾ ਹੈ, ਬੁਝਾ ਦਿੱਤਾ ਹੈ, ਆਪਣੇ ਉਸ ਸਤਿਗੁਰੂ ਤੋਂ ਬਲਿਹਾਰ ਬਲਿਹਾਰ ਸਦਾ ਉਤੋਂ ਸਦ ਵਾਰ ਬਲ ਬਲਿਹਾਰ ਜਾਂਦਾ।
ਗੁਰ ਕਿਰਪਾ ਤੇ ਹਰ ਮਨ ਵਸਾਈ।
ਫਿਰ ਗੁਰੂ ਨੇ ਇਹ ਬੁਝਾਈ, ਅਕਲ ਦੇ ਕੇ, ਮਤ ਦੇ ਕੇ, ਇਹ ਬਖਸ਼ਿਸ਼ਾਂ ਕਰਕੇ, ਕਿਰਪਾ ਕਰਕੇ ਕੀ ਕੀਤਾ, ਮਨ ਵਿੱਚ ਵਸਾ ਦਿੱਤਾ। ਉਹ ਤਨ ਹੁਣ ਮਨ ਵਿੱਚੋਂ ਨਹੀਂ ਵਿਸਰਦਾ। ਆਪਾਂ ਉਹਦੇ ਵਾਸਤੇ ਜਪਜੀ ਸਾਹਿਬ ਵਿੱਚ ਅਰਦਾਸ ਕਰਕੇ ਆਏ ਹਾਂ। ਦੋ ਵਾਰ ਮਹਾਰਾਜ ਕਹਿੰਦੇ ਨੇ ਦੁਹਰਾ ਕੇ ਕਿਹਾ ਕਰ ਗੁਰੂ ਨੂੰ, ਗੁਰਾ ਇੱਕ ਦੇ ਬੁਝਾਈ। ਬੁਝਾਈ ਦਾ ਅਰਥ ਅਕਲ, ਮਹਾਰਾਜ ਮਤ ਦਿਓ ਮੈਨੂੰ ਕਿਹੜੀ। ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਮਹਾਰਾਜ ਮੈਨੂੰ ਮਤ ਬਖਸ਼ਿਸ਼ ਕਰੋ। ਸਤਿਗੁਰ ਨੇ ਕਿਰਪਾ ਕੀਤੀ, ਬਲਿਹਾਰ ਸਤਿਗੁਰੂ ਤੋਂ ਕਿਰਪਾ ਕਰਕੇ ਮਨ ਵਿੱਚ ਵਸਾ ਦਿੱਤਾ ਹੈ।
ਧਨਵੰਤ ਹਰ ਨਾਮ ਲਿਵਲਾਏ।
ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ, ਭਾਈ ਉਹ ਧਨਵੰਤ ਹਨ, ਬਹੁਤ ਅਮੀਰ ਹਨ, ਧਨ ਵਾਲੇ ਹਨ, ਜਿਨ੍ਹਾਂ ਦੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਕਿਰਪਾ ਕੀਤੀ, ਨਾਮ ਨਾਲ ਲਿਵ ਲਾ ਦਿੱਤੀ ਹੈ।
ਗੁਰ ਪੂਰੈ ਹਰ ਧਨ ਪਰਗਾਸਿਆ, ਹਰ ਕਿਰਪਾ ਤੇ ਵਸੈ ਮਨ ਆਏ।
ਗੁਰੂ ਨੇ ਕਿਰਪਾ ਕੀਤੀ, ਪੂਰੇ ਗੁਰੂ ਨੇ ਕੀ ਕਿਰਪਾ ਕੀਤੀ, ਹਰ ਧਨ ਪਰਗਾਸਿਆ, ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਪ੍ਰਕਾਸ਼ ਸਿੱਖ ਨੂੰ ਬਖਸ਼ ਦਿੱਤਾ। ਕਿਰਪਾ ਕਰਕੇ ਉਹ ਨਾਮ ਧਨ ਮਨ ਵਿੱਚ ਵਸ ਗਿਆ। ਜਦੋਂ ਤੁਸੀਂ ਪ੍ਰਕਾਸ਼ ਦਾ ਅਰਥ ਕਰੋਗੇ, ਉਦੋਂ ਮਹਾਰਾਜ ਸੋਠ ਰਾਗ ਅੰਦਰ ਕਹਿੰਦੇ ਨੇ ਗੁਰਪੂਰਾ ਭੇਟਿਓ ਵਡਭਾਗੀ, ਮਨੇ ਭਇਆ ਪ੍ਰਗਾਸਾ, ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ। ਅਕਾਲ ਪੁਰਖ ਪੂਰੇ ਗੁਰੂ ਨੇ ਫਿਰ ਪ੍ਰਕਾਸ਼ ਕੀਤਾ। ਪ੍ਰਕਾਸ਼ ਦੇ ਅਰਥ, ਇੰਨਾ ਕੁ ਵਿਸ਼ਵਾਸ ਆ ਗਿਆ ਜਪਣ ਵਾਲੇ ਦੇ ਮਨ ਵਿੱਚ ਕਿ ਹੁਣ ਰੱਬ ਤੋਂ ਉੱਪਰ, ਮੇਰੇ ਸਤਿਗੁਰੂ ਤੋਂ ਉੱਪਰ ਹੈ ਹੀ ਕੋਈ ਨਹੀਂ। ਉਹਨੂੰ ਪੂਰੇ ਗੁਰੂ ਦਾ ਇੰਨਾ ਭਰਵਾਸਾ ਵਿਸ਼ਵਾਸ ਆ ਗਿਆ, ਉਹ ਅਡੋਲ ਵਿਸ਼ਵਾਸ ਹੋ ਗਿਆ। ਪ੍ਰਕਾਸ਼ ਦੇ ਅਰਥ ਕੋਈ ਹੈ ਨਹੀਂ ਹੈ ਵੀ ਚਾਨਣ ਹੈ ਇਕੱਲਾ ਕੋਈ। ਸਾਧ ਸੰਗਤ, ਪ੍ਰਕਾਸ਼ ਦਾ ਅਰਥ ਜਿੱਥੇ ਵਿਸ਼ਵਾਸ ਇੰਨਾ ਆ ਗਿਆ, ਉਸ ਚਾਨਣ ਵਿੱਚ ਜਾਗਿਆ ਹੋਇਆ ਹੋਸ਼ ਵਿੱਚ ਉਹ ਜੀਵ ਆਤਮਾ ਕਹਿੰਦੀ ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ ਤੂੰ ਮੇਰੋ ਮੇਰ, ਪਰਬਤ ਸਵਾਮੀ ਓਟ ਗਹੀ ਮੈਂ ਤੇਰੀ। ਦੁਨੀਆਂ ਜੋ ਮਰਜ਼ੀ ਕਵੇ, ਪਰ ਪ੍ਰਕਾਸ਼ ਦਾ ਅਰਥ ਹੈ ਕਿ ਜਿਹਦੇ ਅੰਦਰ ਇੰਨਾ ਵਿਸ਼ਵਾਸ ਆ ਗਿਆ, ਪੂਰਾ ਸੰਸਾਰ ਦੇ ਲੋਕ ਜੋ ਮਰਜ਼ੀ ਕਹਿਣ, ਉਹ ਸਿੱਖ ਨੂੰ ਉਸ ਜਗ੍ਹਾ ਤੋਂ ਕੋਈ ਹਟਾ ਨਹੀਂ ਸਕਦਾ। ਉਹਦੇ ਅੰਦਰ ਦਾ ਵਿਸ਼ਵਾਸ ਕੋਈ ਭੰਗ ਨਹੀਂ ਕਰ ਸਕਦਾ। ਉਹਦੇ ਸਰੀਰ ਨੂੰ ਚੀਰਿਆ ਜਾ ਸਕਦਾ, ਪਰ ਸਾਧ ਸੰਗਤ ਉਹਦੇ ਅੰਦਰ ਦੇ ਸੱਚ ਨੂੰ ਨਹੀਂ ਕੋਈ ਚੀਰ ਸਕਦਾ। ਇੰਨਾ ਵਿਸ਼ਵਾਸ ਅੰਦਰ ਵੱਜ ਗਿਆ। ਅੱਜ ਮਹਾਰਾਜ ਬਖਸ਼ਿਸ਼ ਕਰਦੇ, ਇਹ ਪੂਰੇ ਗੁਰੂ ਨੇ ਕਿਰਪਾ ਕਰਕੇ ਵਸਾਇਆ। ਇੱਕ ਸ਼ਬਦ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ, ਮਾਰੂ ਮਹੱਲਾ ਪਹਿਲਾ। ਉੱਥੇ ਮਹਾਰਾਜ ਕਹਿੰਦੇ ਇਹ ਧਨ ਨਾਮ ਬਾਰੇ, ਸਰਬ ਰਿਆ ਭਰਪੂਰ ਮਨ ਮੁਖ ਫਿਰੈ ਸੇ ਜਾਣੇ ਦੂਰ। ਕਹਿੰਦੇ ਨਾਮ ਤਾਂ ਸਾਰੇ ਥਾਂ ਤੇ ਭਰਪੂਰ ਹੈ, ਮਨਮੁਖ ਨੂੰ ਸੋਝ ਹੀ ਨਹੀਂ ਆਉਂਦੀ। ਰੱਬ ਤਾਂ ਹਰ ਥਾਂ ਤੇ ਮੌਜੂਦ ਹੈ, ਪਰ ਮਨਮੁਖ ਨੂੰ ਵਿਸ਼ਵਾਸ ਹੀ ਨਹੀਂ ਆਉਂਦਾ, ਕਿਉਂਕਿ ਉਹਦੇ ਅੰਦਰ ਪ੍ਰਕਾਸ਼ ਨਹੀਂ ਹੈ ਵਿਸ਼ਵਾਸ ਦਾ। ਜਦ ਕਹਿ ਰਿਹਾ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ, ਮਨਮੁਖ ਦੇ ਅੰਦਰ ਵਿਸ਼ਵਾਸ ਹੀ ਨਹੀਂ ਆਉਂਦਾ। ਉਹਨੂੰ ਜੇ ਕੋਈ ਜਿੱਧਰ ਦੱਸਦੇ ਉੱਧਰ ਤੁਰ ਜਾਂਦਾ, ਐਤਵਾਰ ਕਿਤੇ ਹੋਰ ਸੁੱਖਣਾ ਸੁੱਖਦਾ, ਮੰਗਲਵਾਰ ਕਿਤੇ ਹੋਰ, ਬੁੱਧਵਾਰ ਹੋਰ, ਵੀਰਵਾਰ ਹੋਰ, ਗੁਸਤਾਖੀ ਮਾਫ਼। ਅੱਜ ਤੁਸੀਂ ਵੇਖੋਗੇ ਸੰਸਾਰ ਅੰਦਰ, ਮਾਫ਼ ਕਰਿਓ, ਲੋਕ ਸਵੇਰੇ ਅਖਬਾਰ ਪੜ੍ਹ ਕੇ ਨਾ ਰਾਸ਼ੀ ਵੇਖ ਕੇ ਫਿਰ ਕੱਪੜੇ ਪਾਉਂਦੇ, ਜੇ ਲਿਖਿਆ ਹੋਵੇ ਨੀਲਾ ਰੰਗ ਅਸ਼ੁੱਭ ਹੈ ਪਾਇਆ ਹੋਇਆ ਲਾ ਦੇਣਗੇ। ਸਾਧ ਸੰਗਤ ਇੰਨੀ ਬੇਵਿਸ਼ਵਾਸੀ ਹੈ, ਰੱਬ ਉੱਤੇ ਭਰੋਸਾ ਨਹੀਂ ਹੈ। ਵੱਡੇ ਵੱਡੇ ਇੰਜੀਨੀਅਰ ਲੋਕ ਆਪਣੀ ਜੌਬ ਤੋਂ ਜਾਣ ਤੋਂ ਪਹਿਲਾਂ ਪਾਣੀ ਵਿੱਚ ਨਾਰੀਅਲ ਤਾਰਨਗੇ, ਕੋਈ ਨਾ ਕੋਈ ਹੋਰ ਆਪਣਾ ਡੰਬਰ ਕਰਨਗੇ। ਮਨ ਦੇ ਅੰਦਰ ਵਿਸ਼ਵਾਸ ਨਹੀਂ ਪੈਦਾ ਹੋਇਆ ਰੱਬ ਤੇ। ਸਤਿਗੁਰ ਜੀ ਨੇ ਸਿੱਖ ਦਾ ਭਰਮ ਨਾਸ਼ ਕੀਤਾ, ਪ੍ਰਕਾਸ਼ ਦਾ ਭਾਵ ਵਿਸ਼ਵਾਸ ਪੈਦਾ ਹੋਇਆ, ਪਰ ਮਨਮੁਖ ਨੂੰ ਨਹੀਂ ਆਉਂਦਾ। ਇਹ ਧਨ ਸਰਵ ਰਿਆ ਭਰਪੂਰ, ਮਨਮੁਖ ਫਿਰੇ ਸੇ ਜਾਣੇ ਦੂਰ। ਫਿਰ ਮਹਾਰਾਜ ਕਹਿੰਦੇ, ਨਾ ਇਹ ਧਨ ਜਲੇ ਨਾ ਤਸ ਕਰ ਲੈ ਜਾਏ, ਨਾ ਇਹ ਧਨ ਡੂਬੇ ਨਾ ਇਸ ਧਨ ਕੋ ਮਿਲੇ ਸਜਾਏ। ਇਸ ਧਨ ਕੀ ਦੇਖੋ ਵਡਿਆਈ, ਸਹਿਜੇ ਮਤੇ ਅੰਨ ਦਿਨ ਜਾਈ। ਜਿਹੜੀ ਪੰਕਤੀ ਯਾਦ ਹੋਵੇ ਨਾਲ ਪੜਿਆ ਕਰੋ, ਤੁਹਾਡੀ ਹਾਜ਼ਰੀ ਲੱਗਦੀ। ਇਸ ਧਨ ਕੀ ਦੇਖੋ ਵਡਿਆਈ, ਸਹਿਜੇ ਮਤੇ ਅੰਨ ਦਿਨ ਜਾਈ। ਇੱਕ ਬਾਤ ਅਨੂਪ ਸੁਣੋ ਨਰ ਭਾਈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਇਹ ਮਨੁੱਖ ਹੈ ਨਰ ਭਾਈ ਗੁਰਮੁਖੋ, ਇੱਕ ਅਨੂਪ ਉਪਮਾ ਤੋਂ ਰਹਿਤ ਗੱਲ ਸੁਣੋ, ਜਿਹਦੀ ਉਪਮਾ ਹੀ ਨਹੀਂ ਹੋ ਸਕਦੀ। ਮਹਾਰਾਜ ਉਹ ਕਿਹੜੀ ਗੱਲ? ਇੱਕ ਬਾਤ ਅਨੂਪ ਸੁਣੋ ਨਰ ਭਾਈ, ਇਸ ਧਨ ਬਿਨ ਕਹੋ ਕਿਨੇ ਪਰਮ ਗਤ ਪਾਈ। ਇਸ ਧਨ ਤੋਂ ਬਗੈਰ ਦੱਸੋ ਕਿਸੇ ਨੇ ਪਰਮ ਗਤੀ ਪਾਈ? ਬਿਲਕੁਲ ਨਹੀਂ ਪਾਈ। ਨਾਮ ਤੋਂ ਬਗੈਰ ਕਿਸੇ ਨੂੰ ਪਰਮ ਗਤੀ ਮਿਲੀ ਨਹੀਂ ਹੈ। ਇੱਕ ਬਾਤ ਅਨੂਪ ਸੁਣੋ ਨਰ ਭਾਈ, ਇਸ ਧਨ ਬਿਨ ਕਹੋ ਕਿਨੇ ਪਰਮ ਗਤ ਪਾਈ। ਭਣਤ ਨਾਨਕ ਅਕਥ ਕੀ ਕਥਾ ਸੁਣਾਏ, ਸਤਿਗੁਰ ਮਿਲੇ ਤਾਂ ਇਹ ਧਨ ਪਾਏ। ਇਹ ਧਨ ਉਹਨਾਂ ਨੂੰ ਮਿਲਦਾ ਜਿਨ੍ਹਾਂ ਨੂੰ ਸਤਿਗੁਰੂ ਮਿਲ ਪਏ। ਅੱਜ ਮਹਾਰਾਜ ਕਹਿੰਦੇ, ਪੂਰੇ ਗੁਰੂ ਨੇ ਕਿਰਪਾ ਕਰਕੇ ਇਹ ਧਨ ਮਨ ਵਿੱਚ ਵਸਾ ਦਿੱਤਾ ਹੈ।
ਰਹਾਉ ਗੁਣ ਕਾਟ ਗੁਣ ਹਿਰਦੈ ਸਮਾਏ।
ਫਿਰ ਉਸ ਧਨ ਨਾਲ ਕੀ ਹੋਇਆ? ਔਗਣ ਕੱਟਣੇ ਸ਼ੁਰੂ ਹੋ ਗਏ ਆਪਣੇ ਆਪ, ਜਿਵੇਂ ਕੋਈ ਦਵਾਈ ਕਿਸੇ ਰੋਗ ਨੂੰ ਕੱਟਣਾ ਸ਼ੁਰੂ ਕਰ ਦਿੰਦੀ, ਜਿਵੇਂ ਕਿਸੇ ਕੰਪਿਊਟਰ ਵਿੱਚ ਆਏ ਹੋਏ ਵਾਇਰਸ ਨੂੰ ਜਿਹੜੀ ਐਂਟੀਵਾਇਰਸ ਹੈ ਉਹ ਕੱਟਣਾ ਸ਼ੁਰੂ ਕਰ ਦਿੰਦੀ। ਏਦਾਂ ਮਹਾਰਾਜ ਨੇ ਕਿਹਾ, ਜੋ ਕੁਝ ਮਹਿਲ ਸੁਰਤ ਵਿੱਚ ਆਈ ਉਹਨੂੰ ਸ਼ਬਦ ਨੇ, ਉਸ ਧਨ ਨੇ ਔਗਣਾਂ ਨੂੰ ਕੱਟਣਾ ਸ਼ੁਰੂ ਕਰਤਾ। ਹਿਰਦੇ ਵਿੱਚ ਸ਼ਬਦ ਗੁਣ ਸਮਾ ਗਏ, ਔਗਣ ਕੱਟੇ ਗਏ। ਤਾਂਹੀਓ ਮਹਾਰਾਜ ਕਹਿੰਦੇ, ਭਰੀਏ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾ ਵੈ ਕੈ ਰੰਗ। ਅਵਗੁਣ ਕਾਟ ਗੁਣ ਹਿਰਦੈ ਸਮਾਏ, ਸ਼ਬਦ ਵਿੱਚ ਇਹ ਤਾਕਤ ਹੈ। ਵਾਹਿਗੁਰੂ ਵਾਹਿਗੁਰੂ ਜਪਦਿਆਂ ਔਗਣ ਕੱਟੇ ਜਾਣਗੇ ਸਹਿਜੇ ਸਹਿਜੇ, ਔਰ ਗੁਣ ਹਿਰਦੇ ਵਿੱਚ ਫਿਰ ਸਮਾਏ ਜਾਂਦੇ ਹਨ।
ਪੂਰੇ ਗੁਰ ਕੈ ਸਹਿਜ ਸੁਭਾਏ,
ਪੂਰੇ ਗੁਰੂ ਦੀ ਬਖਸ਼ਿਸ਼ ਕਿਰਪਾ ਨਾਲ ਹੀ ਸਹਿਜ ਸੁਭਾਏ ਹੋਣ ਲੱਗ ਜਾਂਦਾ ਹੈ।
ਪੂਰੇ ਗੁਰ ਕੀ ਸਾਚੀ ਬਾਣੀ,
ਪੂਰੇ ਗੁਰੂ ਦੇ ਸੱਚੇ ਉਪਦੇਸ਼ ਦੇ ਰਾਹੀਂ ਫਿਰ ਇਸ ਤਰ੍ਹਾਂ ਹੁੰਦਾ ਹੈ।
ਸੁਖ ਮਨ ਅੰਤਰ ਸਹਿਜ ਸਮਾਣੀ,
ਉਹਦਾ ਮਨ ਸੁੱਖਾਂ ਦੀ ਮਣੀ ਪ੍ਰਾਪਤ ਕਰ ਲੈਂਦਾ, ਇੱਕ ਜਗ੍ਹਾ ਤੇ ਅੰਤਰ ਸਹਿਜ ਵਿੱਚ ਟਿਕ ਜਾਂਦਾ, ਉਹਨੂੰ ਸੰਸਾਰ ਦੀਆਂ ਚੀਜ਼ਾਂ ਦਾ ਅਸਰ ਹੋਣਾ ਬੰਦ ਹੋ ਜਾਂਦਾ। ਫਿਰ ਉਹਦੇ ਆਲੇ ਦੁਆਲੇ ਮਾਇਆ ਰਹਿੰਦੀ ਹੈ, ਪਰ ਉਹਦਾ ਅਸਰ ਘੱਟ ਜਾਂਦਾ। ਉਹਦੇ ਆਲੇ ਦੁਆਲੇ ਉਹ ਚੀਜ਼ ਰਹੇਗੀ, ਪਰ ਉਹਦਾ ਅਸਰ ਘੱਟ ਜਾਏਗਾ। ਜਿਵੇਂ ਕਿਸੇ ਦਵਾਈ ਦੇ ਖਾਧਿਆਂ ਕੋਈ ਚੀਜ਼ ਵੱਧ ਘੱਟ ਖਾਧੀ ਜਾਏ ਉਹਦਾ ਅਸਰ ਘੱਟ ਜਾਂਦਾ, ਉਹ ਦਵਾਈ ਘੱਟਦੀ ਹੈ। ਜਿਨ੍ਹਾਂ ਨੂੰ ਸ਼ੂਗਰ, ਬੀਪੀ, ਬਲੱਡ ਪ੍ਰੈਸ਼ਰ, ਉਹਨਾਂ ਨੂੰ ਡਾਕਟਰ ਕਹਿੰਦੇ ਨੇ ਖਾਣਾ ਖਾਣ ਤੋਂ ਪਹਿਲਾਂ ਗੋਲੀ ਖਾਓ, ਕਿਉਂ ਜੇ ਉਸ ਖਾਣੇ ਵਿੱਚ ਕੁਝ ਪੁਆਇੰਟ ਸ਼ੂਗਰ ਚਲੀ ਵੀ ਜਾਏ ਤੁਹਾਡੇ ਸਰੀਰ ਨੂੰ ਡਿਫੈਕਟ ਨਹੀਂ ਪਾਏਗੀ। ਏਦਾਂ ਸਤਿਗੁਰ ਨੇ ਕਿਹਾ, ਸ਼ਬਦ ਹੈ ਹੇ ਭਾਈ, ਉਹ ਫਿਰ ਅੰਦਰ ਸਹਿਜ ਦਿੰਦਾ ਤੇ ਸ਼ਬਦ ਕਰਕੇ ਹੀ ਫਿਰ ਔਗਣ ਉਹਦੇ ਨੇੜੇ ਨਹੀਂ ਆਉਂਦੇ।
ਏਕ ਆਚਾਰਜ ਜਨ ਦੇਖੋ ਭਾਈ,
ਇੱਕ ਆਚਾਰਜ ਹੈਰਾਨੀਜਨਕ ਕੌਤਕ ਵੇਖੋ ਸੰਸਾਰ ਦੇ ਲੋਕੋ, ਨਾਮ ਨਾਲ ਸ਼ਬਦ ਨਾਲ ਕੀ ਵਰਤਦਾ ਹੈ।
ਦੁਬਿਦਾ ਮਾਰ ਹਰ ਮਨ ਵਸਾਈ।
ਕਹਿੰਦੇ ਉਹ ਜਪਣ ਵਾਲੇ ਦੀ ਜਿਹਦੇ ਕੋਲ ਨਾਮ ਧੰਨ ਆ ਜਾਏ ਉਹਦੀ ਦੁਬਿਧਾ ਖਤਮ ਹੋ ਜਾਂਦੀ, ਉਹ ਕਿਸੇ ਦੁਬਿਧਾ ਵਿੱਚ ਨਹੀਂ ਪੈਂਦਾ, ਕਿਸੇ ਭਰਮ ਵਿੱਚ ਨਹੀਂ ਪੈਂਦਾ, ਉਹਨੂੰ ਸੰਸਾਰ ਦੇ ਲੋਕ ਭਟਕਾ ਨਹੀਂ ਸਕਦੇ ਕਿ ਆਹ ਕੰਮ ਕਰਾਂ ਤੇ ਇਹਦੇ ਚ ਲਾਭ ਹੈ, ਜੇ ਇਹਨੂੰ ਛੱਡ ਕੇ ਉੱਧਰ ਹੋ ਜਾਂ ਫਿਰ ਇੱਦਾਂ ਹੋ ਜਾਏਗਾ, ਨਹੀਂ। ਉਹਨੂੰ ਭਾਵੇਂ ਕੁਝ ਵੀ ਨਾ ਮਿਲੇ ਉਹ ਦਰ ਛੱਡ ਕੇ ਨਹੀਂ ਜਾਂਦਾ। ਜੇ ਉਹਦੀ ਅਰਦਾਸ ਪੂਰੀ ਹੋ ਜਾਏ ਠੀਕ ਹੈ, ਜੇ ਨਾਮ ਹੋਵੇ ਨਾ ਹੋਵੇ ਤਾਂ ਵੀ ਕੁਝ ਠੀਕ ਹੈ, ਉਹ ਛੱਡ ਕੇ ਨਹੀਂ ਜਾਂਦਾ। ਉਹਨੂੰ ਕੁਝ ਮਿਲ ਰਿਹਾ ਤਾਂ ਵੀ ਠੀਕ ਹੈ, ਕੁਝ ਨਹੀਂ ਮਿਲ ਰਿਹਾ ਤਾਂ ਵੀ ਕੋਈ ਠੀਕ, ਉਹ ਦਰ ਛੱਡ ਕੇ ਨਹੀਂ ਜਾਏਗਾ। ਇਸ ਤਰ੍ਹਾਂ ਉਹਦੇ ਅੰਦਰੋਂ ਦੁਬਿਧਾ ਮੁੱਕ ਜਾਂਦੀ ਹੈ।
ਨਾਮ ਅਮੋਲਕ ਨਾ ਪਾਇਆ ਜਾਏ।
ਮਹਾਰਾਜ ਕਹਿੰਦੇ ਤੇ ਅਮੋਲਕ ਹੈ ਭਾਈ, ਇਹਦਾ ਕੋਈ ਮੁੱਲ ਨਹੀਂ ਹੈ, ਕਿਸੇ ਚਤੁਰਾਈ ਨਾਲ, ਸਿਆਣਪ ਨਾਲ, ਜਪ ਤਪ ਨਾਲ, ਓਜ ਨਾਲ ਇਹਨੂੰ ਪਾਇਆ ਨਹੀਂ ਜਾ ਸਕਦਾ। ਇਹ ਤਾਂ ਗੁਰਪ੍ਰਸਾਦ ਦੀ ਖੇਡ ਹੈ, ਕਿਰਪਾ ਹੋਵੇ। ਹਾਂ, ਕੋਸ਼ਿਸ਼ ਕਰਨੀ ਪੈਂਦੀ ਹੈ, ਕੋਸ਼ਿਸ਼ ਉੱਤੇ ਕਿਰਪਾ ਵਰਤ ਜਾਂਦੀ, ਕੱਲੀ ਕੋਸ਼ਿਸ਼ ਨਾਲ ਨਹੀਂ ਮਿਲਦਾ, ਪਰ ਕੋਸ਼ਿਸ਼ ਤੋਂ ਰੋਕਿਆ ਨਹੀਂ। ਹਜ਼ੂਰ ਨੇ ਬਾਣੀ ਅੰਦਰ ਉੱਦਮ ਕਰਨ ਵਾਸਤੇ ਕਿਹਾ, ਔਰ ਨਾਲ ਇਹ ਸਾਡਾ ਅਹੰਕਾਰ ਤੋੜਿਆ, ਤੇਰੇ ਉੱਦਮ ਨਾਲ ਨਹੀਂ ਉਹਨੇ ਮਿਲਣਾ, ਉੱਦਮ ਕਰਨਾ ਪੈਣਾ। ਉੱਦਮ ਕਰਿੰਦਿਆਂ ਜੀਓ ਤੂੰ, ਕਮਾਵਦਿਆਂ ਸੁੱਖ ਭੁੰਚ, ਧਿਆਇਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਤੂੰ ਉੱਠ ਕੇ ਜਪ, ਸੁਰਤ ਜੋੜਨੀ ਉਹਦੇ ਹੱਥ ਹੈ, ਉਹ ਗੁਰਪ੍ਰਸਾਦ ਨਾਲ ਹੋਣਾ। ਤੇਰਾ ਕੰਮ ਉੱਠ ਕੇ ਬਾਣੀ ਪੜ੍ਹਨਾ, ਅੱਗੇ ਸੁਰਤ ਜੋੜਨੀ, ਲਿਵ ਜੋੜਨੀ, ਔਗਣ ਕੱਟਣੇ, ਉਹ ਗੁਰਪ੍ਰਸਾਦ ਦਾ ਕਾਰਜ ਹੈ। ਤਾਂ ਮਹਾਰਾਜ ਬਖਸ਼ਿਸ਼ ਕਰਦੇ, ਇਹ ਤਾਂ ਮੁੱਲ ਹੈ, ਕਿਸੇ ਮੁੱਲ ਨਾਲ ਪਾਇਆ ਹੀ ਨਹੀਂ ਜਾਂਦਾ।
ਗੁਰਪ੍ਰਸਾਦ ਵਸੈ ਮਨ ਆਏ।
ਗੁਰੂ ਦੀ ਕਿਰਪਾ, ਬਖਸ਼ਿਸ਼, ਤਰਸ ਦੇ ਨਾਲ ਮਨ ਹਿਰਦੇ ਵਿੱਚ ਵਸ ਜਾਂਦਾ ਹੈ। ਜਿਨ੍ਹਾਂ ਦੇ ਮਨ ਵਿੱਚ ਵਸ ਗਿਆ ਉਹਨੂੰ ਫਿਰ ਕੋਈ ਕੱਢ ਹੀ ਨਹੀਂ ਸਕਦਾ, ਦੁਨੀਆਂ ਦੀ ਕੋਈ ਤਾਕਤ ਨਹੀਂ ਕੱਢ ਸਕਦੀ। ਦਿੱਲੀ ਦੇ ਚਾਂਦਨੀ ਚੌਂਕ ਵਿੱਚ ਪਰਖ ਹੋਈ, ਇਤਿਹਾਸ ਥੋੜੇ ਦਿਨ ਪਹਿਲਾਂ ਤੁਸੀਂ ਸੁਣ ਲਿਆ, ਮੈਂ ਸਿਰਫ ਤੁਹਾਡਾ ਧਿਆਨ ਦਿਵਾਉਣਾ। ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਅੱਖਾਂ ਦੇ ਸਾਹਮਣੇ ਭਾਈ ਮਤੀ ਦਾਸ ਨੂੰ ਬਾਦਸ਼ਾਹ ਔਰੰਗਜ਼ੇਬ ਤੇ ਕਾਜੀ ਇੱਕ ਗੱਲ ਕਹਿੰਦੇ ਨੇ, ਭਾਈ ਮਤੀ ਦਾਸ, ਬਾਦਸ਼ਾਹ ਔਰੰਗਜ਼ੇਬ ਤੇਰੇ ਤੇ ਬੜਾ ਖੁਸ਼ ਹੈ। ਕਾਜੀ ਬੋਲਿਆ, ਮਤੀ ਦਾਸ, ਔਰੰਗਜ਼ੇਬ ਬਾਦਸ਼ਾਹ ਤੇਰੇ ਤੇ ਬੜਾ ਖੁਸ਼ ਹੈ, ਤੇ ਅਸੀਂ ਸਲਾਹ ਕੀਤੀ ਹੈ ਮਤੀ ਦਾਸ ਦੀ ਜਾਨ ਬਖਸ਼ ਦਿਓ। ਬਾਕੀ ਸਿੱਖ ਵੀ ਬੰਨੇ ਹੋਏ ਨੇ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਮਤੀ ਦਾਸ ਦੀ ਜਾਨ ਬਖਸ਼ ਦਿਓ। ਤੇ ਬਾਦਸ਼ਾਹ ਔਰੰਗਜ਼ੇਬ ਨੇ ਫੈਸਲਾ ਕੀਤਾ, ਮਤੀ ਦਾਸ ਨੂੰ ਜਿੰਨਾ ਧਨ ਚਾਹੀਦਾ ਉਨਾ ਦੇ ਦਿਓ, ਇਹਨੂੰ ਸੋਨੇ ਨਾਲ ਤੋਲ ਦਿਓ। ਮਤੀ ਦਾਸ, ਤੀਜਾ ਫੈਸਲਾ ਇਹ ਕੀਤਾ, ਮਤੀ ਦਾਸ ਨੂੰ ਲਾਹੌਰ ਦਾ ਸੂਬੇਦਾਰ, ਪੰਜਾਬ ਦਾ ਗਵਰਨਰ ਲਾ ਦਿਓ, ਤੈਨੂੰ ਰਾਜ ਦਿੱਤਾ, ਪਰ ਬਦਲੇ ਵਿੱਚ ਤੈਨੂੰ ਇੱਕ ਗੱਲ ਕਹਿਣੀ ਪਏਗੀ। ਇੱਕ ਵਾਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਵੱਲ ਉਂਗਲ ਕਰਕੇ ਕਹਿ, ਮੈਂ ਗੁਰੂ ਤੇਗ ਬਹਾਦਰ ਸਾਹਿਬ ਦੀ ਸਿੱਖੀ ਛੱਡੀ। ਜਦੋਂ ਇੰਨੀ ਗੱਲ ਕਹੀ, ਮਤੀ ਦਾਸ ਨੇ ਇੱਕਦਮ ਅੱਖਾਂ ਲਾਲ ਕਰਕੇ ਕਿਹਾ, ਕਾਜੀ ਸਾਹਿਬ, ਮਤੀ ਦਾਸ ਦੀ ਜ਼ਬਾਨ ਤਾਂ ਚੀਰੀ ਜਾ ਸਕਦੀ ਹੈ, ਪਰ ਜ਼ਬਾਨ ਤੋਂ ਮੈਂ ਇਹ ਨਹੀਂ ਕਹਿ ਸਕਦਾ ਗੁਰੂ ਤੇਗ ਬਹਾਦਰ ਸਾਹਿਬ ਦੀ ਸਿੱਖੀ ਛੱਡੀ। ਕਾਜੀ ਤੇ ਔਰੰਗਜ਼ੇਬ ਹੈਰਾਨ ਹੋ ਗਏ, ਅਸੀਂ ਇੰਨਾ ਕੁਝ ਦੇ ਰਹੇ, ਇਹ ਦੁਨੀਆਂ ਦੀਆਂ ਸਭ ਤੋਂ ਮਹੱਤਵਪੂਰਨ ਚੀਜ਼ਾਂ ਨੇ, ਸੰਸਾਰ ਦੇ ਲੋਕ ਇਹਨੂੰ ਇੰਪੋਰਟੈਂਸ ਦਿੰਦੇ ਨੇ, ਕਿਸੇ ਦੀ ਜਾਨ ਬਖਸ਼ੈ। ਸਾਧ ਸੰਗਤ, ਜਾਨ ਬਚ ਜਾਏ, ਲੋਕ ਕਹਿੰਦੇ ਜਾਨ ਹੈ ਤਾਂ ਜਹਾਨ ਹੈ, ਜਾਨ ਬਚ ਗਈ ਹੋਰ ਪੈਸਾ ਕਮਾ ਲਾਂਗੇ। ਪੈਸਾ ਵੀ ਬਹੁਤ ਵੱਡੀ ਅਹਿਮੀਅਤ ਰੱਖਦਾ ਹੈ, ਮਾਇਆ ਕਰਾਮਾਤ ਹੈ, ਪਰ ਸਾਧ ਸੰਗਤ ਫਿਰ ਪੈਸੇ ਤੋਂ ਉੱਪਰ ਜਾਨ, ਬੰਦੇ ਦੀ ਜਾਨ ਬਚਣੀ ਚਾਹੀਦੀ। ਜੇ ਜਾਨ ਹੈ ਤਾਂ ਲੋਕ ਕਹਿੰਦੇ ਪੈਸੇ ਦਾ ਕੀ ਹੈ, ਹੱਥਾਂ ਦੀ ਮਹਿਲ ਹੋਰ ਕਮਾ ਲਾਂਗੇ। ਤਿੰਨ ਨੰਬਰ ਉੱਤੇ ਹਰ ਬੰਦਾ ਸੰਸਾਰ ਵਿੱਚ ਸੁੱਖ ਚਾਹੁੰਦਾ, ਉਹਨੂੰ ਕੋਈ ਸੁੱਖ ਸੁਵਿਧਾ ਰਾਜ ਮਿਲੇ, ਸੁੱਖ ਨਾ ਮਿਲੇ ਤਾਂ ਲੋਕ ਆਤਮ ਹੱਤਿਆ ਕਰ ਲੈਂਦੇ। ਤਿੰਨੇ ਹੀ ਚੀਜ਼ਾਂ ਭਾਈ ਮਤੀ ਦਾਸ ਨੂੰ ਦਿੰਦੇ ਨੇ, ਤੇਰੀ ਜਾਨ ਬਖਸ਼ੀ, ਜਿੰਨਾ ਪੈਸਾ ਕਮੇ ਉਨਾ ਦਿੱਤਾ, ਤੈਨੂੰ ਰਾਜ ਦਿੱਤਾ ਲਾਹੌਰ ਦਾ ਸੂਬੇਦਾਰ। ਪਰ ਭਾਈ ਮਤੀ ਦਾਸ, ਇੱਕ ਵਾਰ ਕਹਿ ਗੁਰੂ ਤੇਗ ਬਹਾਦਰ ਸਾਹਿਬ ਦੀ ਸਿੱਖੀ ਛੱਡੀ। ਉਹਨਾਂ ਕਿਹਾ, ਜ਼ੁਬਾਨ ਤਾਂ ਚੀਰੀ ਜਾ ਸਕਦੀ ਹੈ, ਪਰ ਗੁਰੂ ਤੇਗ ਬਹਾਦਰ ਸਾਹਿਬ ਦੀ ਸਿੱਖੀ ਛੱਡੀ, ਇਹ ਗੱਲ ਮੇਰੀ ਜ਼ੁਬਾਨ ਤੋਂ ਨਹੀਂ ਨਿਕਲੇਗੀ। ਤੇ ਫਿਰ ਕਾਜੀ ਨੇ ਪੁੱਛਿਆ, ਤੈਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਕੀ ਦਿੱਤਾ? ਅਸੀਂ ਤੈਨੂੰ ਇੰਨਾ ਕੁਝ ਦੇ ਰਹੇ, ਤੈਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਕੀ ਦਿੱਤਾ? ਧੰਨ ਗੁਰੂ ਤੇਗ ਬਹਾਦਰ ਮਹਾਰਾਜ ਵੱਲ ਹੱਥ ਜੋੜ ਕੇ ਭਾਈ ਮਤੀ ਦਾਸ ਨੇ ਬਚਨ ਕਹੇ, ਕਾਜੀ ਸਾਹਿਬ, ਜੋ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਤਾ, ਏਦਾਂ ਦੇ ਕਰੋੜਾਂ ਰਾਜ ਮੇਰੇ ਸਾਹਮਣੇ ਰੱਖ ਦਿਓ ਤਾਂ ਵੀ ਉਹ ਸੁੱਖ ਨਹੀਂ ਮਿਲ ਸਕਦਾ ਜਿਹੜਾ ਸੁੱਖ ਮੈਨੂੰ ਗੁਰੂ ਨੇ ਦਿੱਤਾ। ਭਾਈ ਮਤੀ ਦਾਸ ਸਾਹਿਬ ਨੇ ਫਿਰ ਪਿਆਰ ਵਿੱਚ ਬਚਨ ਕਹੇ, ਉਹ ਬਚਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਭਗਤ ਕਬੀਰ ਸਾਹਿਬ ਜੀ ਦੇ ਉਚਾਰਨ ਕੀਤੇ। ਉਸ ਧਨ ਦੀ ਵਡਿਆਈ ਵੇਖੋ ਕੀ ਹੈ। ਭਾਈ ਮਤੀ ਦਾਸ ਸਾਹਿਬ ਪਿਆਰ ਵਿੱਚ ਕਹਿੰਦੇ, ਕਾਜੀ ਸਾਹਿਬ ਸੁਣੋ, ਜੋ ਮੈਨੂੰ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਨੇ ਦਿੱਤਾ ਉਸ ਸੁੱਖ ਨੂੰ ਕੋਈ ਸਾੜ ਨਹੀਂ ਸਕਦਾ, ਉਸ ਸੁੱਖ ਨੂੰ ਕੋਈ ਚੁਰਾ ਨਹੀਂ ਸਕਦਾ, ਉਹ ਧਨ ਨੂੰ ਕੋਈ ਅੱਗ ਨਹੀਂ ਲਾ ਸਕਦਾ, ਉਹ ਧਨ ਡੁੱਬ ਨਹੀਂ ਸਕਦਾ। ਅਗਨਾ ਦਹਿ ਪਵਨ ਨਹੀਂ ਮਗਨ, ਕੀ ਦਿੱਤਾ ਗੁਰੂ ਤੇਗ ਬਹਾਦਰ ਸਾਹਿਬ ਨੇ? ਕਹਿੰਦੇ ਅਗਨਾ ਦਹਿ ਪਵਨ ਨਹੀਂ ਮਗਨ, ਹਵਾ ਉਡਾ ਨਹੀਂ ਸਕਦੀ, ਤਸਕਰ ਨੇੜ ਨਾ ਆਵੇ, ਰਾਮ ਨਾਮ ਧਨ ਕਰ ਸੰਚਾਉਣੀ, ਸੋ ਧਨ ਕਤਹੀ ਨਾ ਜਾਵੇ। ਹਮਰਾ ਧਨ ਮਾਧੋ ਗੋਬਿੰਦ ਧਰਣੀ ਧਰ, ਇਹ ਸਾਰ ਧਨ ਕਹੀ ਹੈ, ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨਾ ਲਹੀ ਹੈ। ਜਿਹੜਾ ਸੁਖ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਹੈ ਉਹ ਰਾਜ ਗੱਦੀ ਤੇ ਬਹਿ ਕੇ ਨਹੀਂ ਹੈ। ਸਾਧ ਸੰਗਤ ਇੱਥੋਂ ਤੱਕ ਫਿਰ ਕਹਿਤਾ, ਕਹਿ ਕਬੀਰ ਮਦਨ ਕੇ ਮਾਤੇ ਹਿਰਦੇ ਦੇਖ ਵਿਚਾਰੀ, ਤੁਮ ਘਰ ਲੱਖ ਕੋਟ ਅਸਬ ਹਸਤੀ। ਹੰਕਾਰੀ ਵਾਸ਼ਨਾ ਚ ਡੁੱਬਿਆ ਰਾਜਿਆ, ਉਹ ਤੇਰੇ ਘਰ ਵਿੱਚ ਕਰੋੜਾਂ ਹਾਥੀ ਘੋੜੇ ਹੋ ਸਕਦੇ ਨੇ, ਪਰ ਜੋ ਸਾਡੇ ਘਰ ਵਿੱਚ ਹੈ ਉਹਦੀ ਬਰਾਬਰ ਤਾਂ ਤੇਰੇ ਹਾਥੀ ਘੋੜੇ ਰਾਜ ਵੀ ਨਹੀਂ ਕਰ ਸਕਦਾ। ਤੁਹਾਡੇ ਹਿਰਦੇ ਚ ਕੀ ਹੈ? ਕਹੇ ਕਬੀਰ ਮਦਨ ਕੇ ਮਤੇ ਹਿਰਦੇ ਦੇਖ ਵਿਚਾਰੀ, ਤੁਮ ਘਰ ਲੱਖ ਕੋਟ ਅਸਬ ਹਸਤੀ, ਹਮ ਕਰੇਕ ਮੁਰਾਰੀ। ਹਮਰਾ ਧਨ ਮਾਧੋ ਗੋਬਿੰਦ ਧਰਣੀ ਧਰ, ਮਹਾਰਾਜ ਬਖਸ਼ਿਸ਼ ਕਰਦੇ। ਭਾਈ ਇਹ ਗੁਰਪ੍ਰਸਾਦ ਨਾਲ ਵਸਦਾ, ਜਿਨ੍ਹਾਂ ਦੇ ਮਨ ਚ ਵਸ ਜਾਏ ਉਹਨਾਂ ਦਾ ਸਰੀਰ ਚੀਰਿਆ ਜਾ ਸਕਦਾ, ਪਰ ਉਹਨਾਂ ਦੇ ਸੱਚ ਨੂੰ ਕੋਈ ਚੀਰ ਨਹੀਂ ਸਕਦਾ।
ਸਭ ਮਹਿ ਵਸੈ ਪ੍ਰਭ ਏਕੋ,
ਪਰਮਾਤਮਾ ਵਾਹਿਗੁਰੂ ਸਾਰਿਆਂ ਵਿੱਚ ਵਸਦਾ, ਇੱਕੋ ਹੀ ਅਕਾਲ ਪੁਰਖ ਸਾਰੀ ਸ੍ਰਿਸ਼ਟੀ ਵਿੱਚ ਵਸਿਆ ਹੋਇਆ ਹੈ।
ਗੁਰਮਤੀ ਘਟ ਪ੍ਰਗਟ ਹੋਏ,
ਪਰ ਦਿਸਦਾ ਨਹੀਂ ਹੈ ਸਭ ਨੂੰ, ਪ੍ਰਗਟ ਨਹੀਂ ਹੁੰਦਾ। ਗੁਰਮਤੀ ਗੁਰੂ ਦੀ ਮਤ ਨਾਲ, ਗੁਰੂ ਦੀ ਬਖਸ਼ਿਸ਼ ਕਿਰਪਾ ਗਿਆਨ ਸਿੱਖਿਆ ਨਾਲ ਹੀ ਮਿਲਦਾ ਹੈ।
ਸਹਿਜੇ ਜਿਨ ਪ੍ਰਭ ਜਾਣ ਪਛਾਣਿਆ,
ਕਹਿੰਦੇ ਜਿਨ੍ਹਾਂ ਉੱਤੇ ਨਦਰ ਕਿਰਪਾ ਬਖਸ਼ਿਸ਼ ਹੋਈ ਉਹ ਸਹਿਜ ਵਿੱਚ ਆ ਗਏ, ਉਹਨਾਂ ਨੇ ਕਾਲ ਪੁਰਖ ਵਾਹਿਗੁਰੂ ਜੀ ਦੇ ਉਹ ਨਾਮ ਧਨ ਨੂੰ ਪਛਾਣ ਲਿਆ ਕਿ ਇਹ ਕੀਮਤੀ ਧਨ ਹੈ, ਇਹੀ ਨਾਲ ਜਾਣ ਵਾਲਾ ਹੈ। ਫਿਰ ਸਾਧ ਸੰਗਤ ਜਦੋਂ ਪਛਾਣਿਆ ਉਹਦੇ ਨਾਲ ਮਨ ਮੰਨ ਗਿਆ, ਫਿਰ ਉਹਨਾਂ ਨੂੰ ਸਮਝ ਆਈ ਐਵੇਂ ਚੌਂਕੜੇ ਮਾਰ ਕੇ ਗਿੱਟੇ ਨਹੀਂ ਘਸਾ ਰਹੇ, ਕੋਈ ਲਾਭ ਹੈ ਇਹਨਾਂ ਵਿੱਚ, ਸੰਗਤ ਵਿੱਚ ਬਹਿਣ ਦਾ ਲਾਭ ਹੈ ਕੋਈ, ਜਪਜੀ ਸਾਹਿਬ ਪੜ੍ਹਨ ਦਾ ਲਾਭ ਹੈ ਕੋਈ, ਅੰਮ੍ਰਿਤ ਵੇਲੇ ਉੱਠਣ ਦਾ ਲਾਭ ਹੈ ਕੋਈ, ਫਿਰ ਉਹਨਾਂ ਨੂੰ ਸੋਝੀ ਆ ਗਈ। ਜਿਨ੍ਹਾਂ ਨੇ ਪਛਾਣਿਆ ਉਹਨਾਂ ਦਾ ਮਨ ਮੰਨ ਗਿਆ, ਜਦੋਂ ਮਨ ਮੰਨ ਗਿਆ, ਜਬ ਦੇਖਾ ਤਬ ਗਾਵਾਂ ਤੋ ਜਨ ਧੀਰਜ ਪਾਵਾਂ, ਕਹਿ ਕਬੀਰ ਮਨ ਮੰਨਿਆ, ਮਨ ਮੰਨਿਆ ਤੋ ਹਰ ਜਾਣਿਆ। ਅੱਜ ਮਹਾਰਾਜ ਕਹਿੰਦੇ ਜਿਨ੍ਹਾਂ ਪਛਾਣਿਆ ਫਿਰ ਮਨ ਵੀ ਮੰਨ ਜਾਂਦਾ ਹੈ।
ਨਾਨਕ ਨਾਮ ਮਿਲੈ ਮਨ ਮੰਨਿਆ,
ਇਹ ਭਾਈ ਉਹਨਾਂ ਨੂੰ ਨਾਮ ਧਨ ਮਿਲਿਆ ਤੇ ਉਹਨਾਂ ਦਾ ਮਨ ਮੰਨ ਗਿਆ, ਮਨ ਮੰਨਿਆ ਵਿਸ਼ਵਾਸ ਹੋ ਗਿਆ। ਪਰ ਇੱਕ ਚੀਜ਼ ਹੋਰ ਹੈ, ਜਦੋਂ ਮਨ ਮੰਨਣਾ ਲੋਕ ਨਹੀਂ ਖੁਸ਼ ਹੋਣੇ, ਬਹੁਤ ਕੁਝ ਟੁੱਟਦਾ ਨਜ਼ਰ ਆਉਣਾ, ਕਈਆਂ ਤੋਂ ਇਤਰਾਜ਼ ਰੋਸ ਕਰਨਾ, ਇਹ ਤੇ ਮੂੰਹ ਤੇ ਸੱਚ ਬੋਲਣ ਲੱਗ ਪਿਆ। ਉਹ ਵੇਖਣ ਨੂੰ ਸਾਧ ਸੰਗਤ ਨਾਮ ਜਪਣ ਵਾਲੇ ਫਿਰ ਕਈ ਵਾਰ ਜਿਨ੍ਹਾਂ ਪਛਾਣਿਆ ਮਨ ਮੰਨਿਆ ਜਪਣ ਲੱਗ ਗਏ ਉਹ ਤੁਹਾਨੂੰ ਬਾਹਰੋਂ ਕੌੜੇ ਜਿਹੇ ਨਜ਼ਰ ਆਉਣਗੇ, ਪਰ ਅੰਦਰ ਇੰਨਾ ਰਸ, ਇੰਨੀ ਮਿਠਾਸ, ਇੰਨੀ ਨਿਮਰਤਾ, ਇੰਨੀ ਨਿਰਮਾਣਤਾ, ਉਹ ਕਈ ਵਾਰ ਇੱਕ ਪੱਲੇ ਲੋਹਾ ਨਜ਼ਰ ਆਉਂਦੇ, ਦੂਜੀ ਪੱਲੇ ਮੋਮ ਦਿਸ ਪੈਂਦੇ ਨੇ, ਉਹਨਾਂ ਅੰਦਰ ਇੰਨੀ ਕੁ ਦਇਆ ਭਰ ਜਾਂਦੀ। ਤਿੰਨ ਸੁਭਾਅ ਜ਼ਿਕਰ ਕੀਤੇ ਨੇ, ਰੱਬ ਦੁਰਮਤ ਉੱਤੇ ਦਿਆਲ ਹੁੰਦਾ, ਗੁਰੂ ਪਰਮੇਸ਼ਰ ਦੁਰਮਤ ਉੱਤੇ ਦਿਆਲ ਹੁੰਦਾ, ਤੇ ਤੀਜਾ ਸਾਧ ਸੰਗਤ ਕੋਈ ਆਮ ਇਨਸਾਨ ਨਹੀਂ, ਕਿਸੇ ਦੀ ਦੁਰਮਤ ਉੱਤੇ ਕੋਈ ਸਾਧੂ ਦਿਆਲ ਹੁੰਦਾ। ਜੇ ਸਾਧੂ ਨੂੰ ਦਇਆ ਆਉਂਦੀ ਉਹ ਕਿਸੇ ਦੀ ਦੁਰਮਤ ਉੱਤੇ, ਦੁਰਮਤ ਉੱਤੇ ਕੌਣ ਦਇਆ ਕਰਦਾ? ਸੋ ਜਿਨ੍ਹਾਂ ਦਾ ਮਨ ਮੰਨਿਆ ਉਹਨਾਂ ਨੇ ਫਿਰ ਪਿਆਰ ਵਿੱਚ ਗਾਇਆ, ਪਰ ਉਹਨਾਂ ਨੂੰ ਇੱਕ ਮੁਸ਼ਕਲ ਆਈ, ਕਿਉਂਕਿ ਜਦੋਂ ਮਨ ਮੰਨਿਆ, ਮਨ ਮੰਨੇ ਲੋਕ ਨਾ ਭਤੀਜੇ, ਲੋਕ ਸਾਰੇ ਖੁਸ਼ ਹੀ ਨਹੀਂ ਹੁੰਦੇ ਫਿਰ ਉਹਨਾਂ ਤੇ, ਪਰ ਉਹ ਬੇਪਰਵਾਹ ਹੋ ਕੇ ਕਹਿੰਦੇ ਨਾ ਭਤੀਜੇ ਤਾਂ ਕਿਆ ਕੀਜੇ, ਭਾਈ ਨਹੀਂ ਕਿਸੇ ਨੇ ਖੁਸ਼ ਹੋਣਾ ਨਾ ਹੋਵੇ, ਉਹ ਤਾਂ ਫਿਰ ਰੱਬ ਨੂੰ ਖੁਸ਼ ਕਰਦੇ। ਸੋ ਇਹ ਧਨ ਜਿਹਨਾਂ ਕੋਲ ਆ ਗਿਆ ਉਹਨੇ ਆਪਣੇ ਪਿਆਰੇ ਦੀ ਬਹੁਤ ਵੱਡਾ ਧਨ ਪਾ ਕੇ ਉਹ ਧਨਵਾਨ ਹੋ ਗਏ, ਅਮੀਰ ਹੋ ਗਏ, ਉਹਨਾਂ ਦਾ ਮਨ ਮੰਨ ਗਿਆ, ਫਿਰ ਉਹਨੂੰ ਕੋਈ ਚੀਰ ਨਹੀਂ ਸਕਦਾ, ਹਟਾ ਨਹੀਂ ਸਕਦਾ, ਉਹਦਾ ਨੇਮ ਫਿਰ ਟੁੱਟਦਾ ਨਹੀਂ ਹੈ। ਇਹ ਬਖਸ਼ਿਸ਼ ਗੁਰੂ ਅਮਰਦਾਸ ਮਹਾਰਾਜ ਜੀ ਨੇ ਕੀਤੀ। ਅਰਦਾਸ ਕਰਿਓ, ਆਪਾਂ ਇਕੱਲੇ ਕਹਿਣ ਜੋਗੇ ਨਾ ਰਹਿ ਜਾਈਏ, ਧੰਨ ਸਾਡੇ ਮਨ ਚ ਵੀ ਵਸੇ, ਸੁਰਤ ਜੋੜ ਕੇ ਜਪਿਆ ਕਰੀਏ ਸਤਨਾਮ ਸ੍ਰੀ, ਸਤਿਗੁਰੂ ਗੁਰਪ੍ਰਸਾਦ ਕਰ ਦੇਣ ਸਾਡੇ ਉੱਤੇ, ਇਹ ਧੰਨ ਸਾਡੇ ਮਨ ਚ ਵੀ ਵਸੇ। ਇੱਕ ਵਾਰ ਕਹੋ, ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਆਓ ਹੁਣ ਸਤਿਗੁਰੂ ਜੀ ਨੇ ਜੋ ਅੱਜ ਦਾ ਮਹੀਨਾ ਆਰੰਭ ਹੋ ਰਿਹਾ, ਬਾਰਾਂ ਮਹਾ ਮਾਝ ਮਹੱਲਾ ਪੰਜਵਾਂ ਦੇ ਸਿਰਲੇਖ ਹੇਠ ਪੋਖ ਦੇ ਮਹੀਨੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਇਹ ਉਪਦੇਸ਼ ਪਿਆਰ ਨਾਲ ਸਰਵਣ ਕਰੀਏ ਜੀ।
ਪੋਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾਹ।
ਆਖੋ ਸਤਨਾਮ ਸ੍ਰੀ, ਗੱਜ ਕੇ ਆਖਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ। ਤੁਖਾਰ ਦਾ ਅਰਥ ਹੈ ਕੜੱਕੇ ਦੀ ਉਹ ਠੰਡ, ਜੰਮਿਆ ਹੋਇਆ ਉਹ ਪਾਣੀ ਕੱਕਰ, ਜਿਹਨੂੰ ਆਪਾਂ ਕੋਰਾ ਵੀ ਕਹਿ ਦਿੰਦੇ। ਜਦੋਂ ਕੋਰਾ ਪੈਣ ਲੱਗ ਜਾਏ ਫਿਰ ਕਈ ਤਾਂ ਬੜੀ ਠੰਡ ਹੈ, ਦੂਜੇ ਦੇਸ਼ਾਂ ਵਿੱਚ ਕਈਆਂ ਪਾਸੇ ਸਨੋਹ ਪੈਣ ਲੱਗ ਜਾਏ, ਬਰਫ਼ ਪੈਣ ਲੱਗ ਪੈਂਦੀ। ਮਹਾਰਾਜ ਕਹਿੰਦੇ ਇੰਨੀ ਠੰਡ ਵਿੱਚ ਵੀ, ਪੋਖ ਦੀ ਉਸ ਤੁਖਾਰ ਦੇ ਅੰਦਰ ਵੀ, ਹੇ ਭਾਈ ਜਿਨ੍ਹਾਂ ਨੂੰ ਪਰਮਾਤਮਾ ਨੇ ਗਲ ਨਾਲ ਲਾਇਆ ਹੋਇਆ ਨਾ, ਕੰਠ ਨਾਲ ਲਾਇਆ, ਉਹਨਾਂ ਨੂੰ ਉਹ ਦੁੱਖ ਨਹੀਂ ਵਿਆਪਦਾ। ਇਹਦੇ ਹੁਣ ਅਰਥ ਭਾਵ ਸਮਝੋ, ਅੰਤਰੀ ਭਾਵ ਨੇ, ਪਾਣੀ ਕਦੋਂ ਬਰਫ਼ ਬਣਦਾ? ਆਪਣੇ ਮੂਲ ਤੋਂ, ਸਮੁੰਦਰ ਤੋਂ ਵਿਛੜਿਆ, ਉਸ ਮੰਡਲ ਵਿੱਚ ਚਲਾ ਗਿਆ ਜਿੱਥੇ ਬਹੁਤ ਜ਼ਿਆਦਾ ਠੰਡ ਹੈ, ਜਾਂਦਿਆਂ ਉਹ ਪਾਣੀ ਦੀਆਂ ਬੂੰਦਾਂ ਜੰਮ ਗਈਆਂ, ਉਹ ਕੋਰੇ ਦੇ ਬਰਫ਼ ਦੇ ਰੂਪ ਵਿੱਚ ਸਖ਼ਤ ਹੋ ਗਈਆਂ, ਕਠੋਰ ਹੋ ਗਈਆਂ। ਸਾਧ ਸੰਗਤ, ਉੱਨੀ ਦੇਰ ਉਹ ਪਾਣੀ ਕਠੋਰ ਰਹਿੰਦਾ, ਵਿਛੜਿਆ ਰਹਿੰਦਾ, ਜਿੰਨੀ ਦੇਰ ਸੂਰਜ ਦੀ ਤਿੱਖੀ ਤਪਸ਼ ਕਿਰਨਾਂ ਉਹਦੇ ਉੱਤੇ ਨਾ ਪੈਣ। ਜਦੋਂ ਸੂਰਜ ਦੀਆਂ ਕਿਰਨਾਂ ਉਸ ਬਰਫ਼ ਤੇ, ਉਸ ਕੱਕਰ ਤੇ ਪੈਂਦੀਆਂ ਨੇ, ਉਹ ਪਿਘਲਦਾ। ਕੁਝ ਸਮੇਂ ਵਾਸਤੇ ਬਰਫ਼ ਆਪਣਾ ਰੂਪ ਵੱਖਰਾ ਸਮਝਣ ਲੱਗ ਪਈ, ਉਹਨੂੰ ਭੁੱਲ ਗਿਆ ਕਿ ਮੈਂ ਕਦੇ ਤਰਲ ਪਦਾਰਥ ਪਾਣੀ ਸੀ, ਉਹਨੂੰ ਭੁੱਲ ਗਿਆ ਮੇਰੀ ਮੰਜ਼ਿਲ ਕੀ ਸੀ, ਉਹਨੂੰ ਭੁੱਲ ਗਿਆ ਮੈਂ ਕਿੱਥੋਂ ਵਿਛੜਿਆ। ਉਹ ਪਰਬਤਾਂ ਉੱਤੇ ਠੰਡੇ ਇਲਾਕੇ ਵਿੱਚ ਜੰਮ ਗਿਆ, ਜਦੋਂ ਸੂਰਜ ਚੜਿਆ ਕਿਰਨਾਂ ਪਈਆਂ, ਬਰਫ਼ ਪਿਘਲਣੀ ਸ਼ੁਰੂ ਹੋਈ, ਫਿਰ ਬਰਫ਼ ਨੂੰ ਪਤਾ ਲੱਗਾ ਨਹੀਂ ਮੈਂ ਤੇ ਕੁਝ ਹੋਰ ਹਾਂ। ਫਿਰ ਜਦੋਂ ਉਹ ਪਿਘਲਿਆ, ਉਹਨੇ ਯਾਤਰਾ ਸ਼ੁਰੂ ਕੀਤੀ। ਉਹ ਪਾਣੀ ਝਰਨਿਆਂ ਦੇ ਰੂਪ ਵਿੱਚ, ਝੀਲਾਂ ਦੇ ਰੂਪ ਵਿੱਚ ਸਾਗਰ ਤੱਕ ਪਹੁੰਚਦਾ, ਕਿਉਂਕਿ ਸਾਗਰ ਤੋਂ ਵਿਛੜਿਆ। ਸਾਧ ਸੰਗਤ, ਇਸੇ ਤਰ੍ਹਾਂ ਇਹ ਜੀਵ ਆਤਮਾ ਜਦੋਂ ਸੰਸਾਰ ਵਿੱਚ ਆਈ, ਆਉਂਦਿਆਂ ਸਾਰ ਸੰਸਾਰ ਵਿੱਚ ਜੰਮ ਕੇ ਭੁੱਲ ਗਈ ਮੈਂ ਕੌਣ ਹਾਂ। ਇਹਨੂੰ ਮਹਾਰਾਜ ਕਹਿੰਦੇ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਮਰ ਵਰਤਾਇਆ, ਇਹ ਮਾਇਆ ਜਿਥਰ ਵਿਸਰੈ, ਮੋਹ ਉਪਜੈ ਪਾਓ ਦੂਜਾ ਲਾਇਆ। ਮੋਹ ਪੈਦਾ ਹੋ ਗਿਆ, ਭੁੱਲ ਹੀ ਗਏ ਕਿ ਕਿੱਥੋਂ ਵਿਛੜੇ। ਜਦੋਂ ਗੁਰੂ ਰੂਪੀ ਸੂਰਜ ਦੀਆਂ ਕਿਰਨਾਂ ਪਈਆਂ, ਗਿਆਨ ਦਾ ਪ੍ਰਕਾਸ਼ ਪਿਆ, ਕਿਰਪਾ ਦੀ ਬਖਸ਼ਿਸ਼ ਹੋਈ, ਇਹ ਮਨ ਫਿਰ ਦਰਵਿਆ, ਪਿਘਲਿਆ, ਇਹਨੂੰ ਚੇਤੇ ਆਇਆ ਨਹੀਂ ਉਹ ਤੂੰ ਸੰਸਾਰ ਨਹੀਂ, ਤੂੰ ਕੁਝ ਹੋਰ ਹੈ, ਤੂੰ ਇਹ ਨਹੀਂ ਜੋ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ। ਜਦੋਂ ਗੁਰੂ ਦੇ ਗਿਆਨ ਪ੍ਰਕਾਸ਼ ਕਿਰਪਾ ਦੀ ਨਜ਼ਰ ਕਿਰਨ ਪਈ, ਮਨ ਦਰਵਿਆ, ਪਿਘਲਿਆ, ਤੁਰ ਪਿਆ ਫਿਰ ਆਪਣੀ ਮੰਜ਼ਿਲ ਵੱਲ, ਫਿਰ ਮੰਜ਼ਿਲ ਵੱਲ। ਉਸ ਮੰਜ਼ਿਲ ਵਿੱਚ ਬੜੀਆਂ ਰੁਕਾਵਟਾਂ, ਉੱਚਾ ਨੀਵਾਂ ਆਉਂਦਾ, ਝਰਨਿਆਂ ਚੋਂ ਪਾਣੀ ਵਗਦਾ, ਰੁਕਾਵਟਾਂ ਪੱਥਰਾਂ ਦੀਆਂ ਪੈਂਦੀਆਂ ਨੇ, ਪਰ ਇਹਨਾਂ ਮੁਸ਼ਕਲਾਂ ਵਿੱਚੋਂ ਲੰਘ ਕੇ ਜਿਹੜੇ ਮੰਜ਼ਿਲ ਨੂੰ ਨਹੀਂ ਭੁੱਲਦੇ, ਇੱਕ ਦਿਨ ਮੰਜ਼ਿਲ ਤੇ ਪਹੁੰਚ ਜਾਂਦੇ। ਅੰਮ੍ਰਿਤ ਵੇਲੇ ਉੱਠਣਾ ਬਹੁਤ ਕਠਿਨ ਜਾਪਦਾ, ਸੰਸਾਰ ਦੇ ਵਿਕਾਰ ਛੱਡਣੇ ਬਹੁਤ ਔਖਾ ਜਾਪਦਾ, ਸੰਸਾਰ ਵਿੱਚੋਂ ਮੋਹ ਤਿਆਗ ਕਰਨਾ ਬਹੁਤ ਔਖਾ, ਸਾਧ ਸੰਗਤ ਜਦੋਂ ਇਹਨਾਂ ਰੁਕਾਵਟਾਂ ਨੂੰ ਸਹਿਜੇ ਸਹਿਜੇ ਗੁਰੂ ਦੀ ਕਿਰਪਾ ਨਾਲ ਸਿੱਖ ਟੱਪਦਾ, ਗੁਰੂ ਕੰਠ ਨਾਲ ਲਾ ਕੇ ਰੱਖਦਾ, ਉਹਨੂੰ ਸੰਸਾਰ ਦੇ ਮੋਹ ਵਿਕਾਰ ਦੁਆਰਾ ਵਿਆਪਦੇ ਹੀ ਨਹੀਂ, ਇਸ ਤਰ੍ਹਾਂ ਇਸ ਦੁੱਖ ਤੋਂ ਮੁਕਤ ਹੋ ਜਾਂਦਾ। ਭੁੱਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾ, ਫਿਰ ਉਹਦਾ ਮਨ ਮੰਜ਼ਲ ਨਾਲ ਜੁੜਿਆ ਰਹਿੰਦਾ, ਭਾਵ ਗੁਰੂ ਸ਼ਬਦ ਨਾਲ ਵਿਧਿਆ ਰਹਿੰਦਾ ਹੈ।
ਮਨ ਵਿਧਿਆ ਚਰਨਾਰ ਬਿੰਦ ਦਰਸਨ ਲਗੜਾ ਸਾਹੁ।
ਦੋ ਸ਼ਬਦ ਕਹੇ ਚਰਨਾਰ ਬਿੰਦ, ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਉਹਦਾ ਮਨ ਫਿਰ ਚਰਨਾ ਬਿੰਦ ਭਾਵ ਕਮਲ, ਚਰਨਾ ਕਮਲਾਂ ਨਾਲ ਬਿੱਜ ਜਾਂਦਾ, ਜੁੜ ਜਾਂਦਾ, ਉਹ ਫਿਰ ਜੁੜਿਆ ਹੋਇਆ ਮਨ ਮੰਜ਼ਲ ਵੱਲ ਤੁਰਦਾ ਰਹਿੰਦਾ। ਰੁਕਾਵਟਾਂ ਆਉਂਦੀਆਂ ਨੇ, ਮਨ ਚ ਬਹੁਤ ਕੁਝ ਉੱਠਦਾ, ਪਰ ਗੁਰੂ ਦੀ ਕਿਰਪਾ ਨਾਲ ਤਨ ਨੂੰ ਸੰਭਾਲ ਕੇ ਰੱਖਦਾ, ਸਹਿਜੇ ਸਹਿਜੇ ਫਿਰ ਮਨ ਉਹ ਚੀਜ਼ਾਂ ਛੱਡਣ ਲੱਗ ਪੈਂਦਾ, ਵਿਧਿਆ ਹੋਇਆ ਮਨ ਦਰਸ਼ਨਾਂ ਦੀ ਤਲਬ ਵਿੱਚ ਮੰਜ਼ਲ ਵੱਲ ਤੁਰਿਆ ਜਾਂਦਾ ਹੈ।
ਕੋਟ ਗੋਬਿੰਦ ਗੋਪਾਲ ਰਾਏ ਸੇਵਾ ਸਵਾਮੀ ਲਾਏ।
ਉਹਨਾਂ ਨੂੰ ਫਿਰ ਓਟ ਆਸਰਾ ਉਸ ਗੋਬਿੰਦ ਦਾ, ਉਸ ਅਕਾਲ ਪੁਰਖ ਗੋਪਾਲ ਦਾ ਔਰ ਉਸ ਸੇਵਾ ਦਾ ਉਹ ਲਾਹਾ ਲੈਂਦੇ। ਫਿਰ ਵਿਸ਼ਵਾਸ ਆਉਂਦਾ ਨਾ ਜਪਣ ਵਾਲੇ ਨੂੰ, ਜਿਹਦਾ ਮਨ ਵਿਧਿਆ ਨਾ ਉਹਨੂੰ ਵਿਸ਼ਵਾਸ ਆਉਂਦਾ ਕੀ ਨਹੀਂ ਮਿਲ ਸਕਦਾ ਵੀ ਸੇਵਾ ਚੋਂ ਸਭ ਕੁਝ ਮਿਲਦਾ, ਉਹਨੂੰ ਵਿਸ਼ਵਾਸ ਆਉਂਦਾ। ਪਾਸ਼ੰ ਅਗਰਣੀ ਵੈ ਕ੍ਰੋਧ ਨਰਾਸੰਗਾਸ ਪੂਰਨ, ਜਿਹੜਾ ਪਿੱਛੇ ਉਹਨੂੰ ਸੇਵਾ ਕਰੇ ਸੇਵਾ ਚੁੱਕ ਕੇ ਉਹਨੂੰ ਮੂਹਰੇ ਲੈ ਆਉਂਦੀ ਦੁਨੀਆ ਚ, ਜਿਹੜਾ ਪਛੜ ਜਾਂਦਾ ਗੁਰੂ ਦੀ ਸੇਵਾ ਉਹਨੂੰ ਆਗੂ ਬਣਾ ਸਕਦੀ ਹੈ, ਜਿਹੜਾ ਨਿਰਾਸ਼ ਹੈ ਉਹਦੀਆਂ ਆਸਾਂ ਪੂਰੀਆਂ ਹੋ ਸਕਦੀਆਂ, ਜਿਹੜਾ ਰੋਗੀ ਉਹਦੇ ਰੋਗ ਹਟ ਸਕਦੇ। ਹਜ਼ੂਰ ਨੇ ਬਚਨ ਕਹਿ ਪੜੋ, ਪਾਸ਼ੰ ਅਗਰਣੀ ਵੈ ਕ੍ਰੋਧ ਨਰਾਸੰਗਾਸ ਪੂਰਨ ਨਿਰਧਨ ਪੈਂਗ ਧਨਵੰਤੇ। ਜਿਹਦੇ ਕੋਲ ਧਨ ਨਹੀਂ ਉਹ ਧਨਵਾਨ ਹੋ ਜਾਂਦਾ, ਸੇਵਾ ਚ ਵੇਖੋ ਤਾਕਤ ਕੀ, ਸੇਵਾ ਸਵਾਮੀ ਲਾਹੋ। ਨਿਰਧਨ ਪੈਂਗ ਧਨਵੰਤੇ ਰੋਗੀਅੰਗ ਰੋਗ ਖੰਡਣ ਭਗਤਿਅੰਗ ਭਗਤ ਦਾਨ। ਜੇ ਕੋਈ ਸੇਵਾ ਕਰਕੇ ਭਗਤੀ ਮੰਗੇ ਨਾ ਤਾਂ ਦਾਤ ਗੁਰੂ ਭਗਤੀ ਦੀ ਵੀ ਉਹਨੂੰ ਦੇ ਦਿੰਦਾ। ਭਗਤਿਅੰਗ ਭਗਤ ਦਾਨ ਰਾਮ ਨਾਮ ਗੁਣ ਕੀਰਤਨ ਪਾਰ ਬ੍ਰਹਮ ਪੁਰਖ ਦਾ ਤਾਰੈ ਨਾਨਕ ਗੁਰ ਸੇਵਾ ਨਾ ਲੱਭਤੇ। ਕਿਹੜੀ ਚੀਜ਼ ਹੈ ਜਿਹੜੀ ਗੁਰੂ ਦੀ ਸੇਵਾ ਚੋਂ ਨਹੀਂ ਮਿਲਦੀ? ਕੋਈ ਕਰਕੇ ਤਾਂ ਵੇਖੇ। ਇੱਥੇ ਘੋੜਿਆਂ ਦੀ ਲਿੱਤ ਚੁੱਕਣ ਵਾਲੇ ਨਵਾਬ ਬਣ ਜਾਂਦੇ ਨੇ। ਸਾਧ ਸੰਗਤ ਹਜ਼ੂਰ ਨੇ ਅੱਜ ਬਚਨ ਕਹਿ ਸੇਵਾ ਸਵਾਮੀ ਲਾਹੋ, ਪਰਮਾਤਮਾ ਦੀ ਅਕਾਲ ਪੁਰਖ ਗੋਪਾਲ ਦੀ ਸੇਵਾ ਦਾ ਉਹ ਲਾਹਾ ਲੈਂਦੇ ਹਨ।
ਵੇਖਿਆ ਪੋਹੇ ਨਾ ਸਕਾਈ ਮਿਲ ਸਾਧੂ ਗੁਣ ਗਾਹੁ।
ਉਹਨਾਂ ਦੀ ਸੁਰਤ ਵਾਹਿਗੁਰੂ ਨਾਲ ਗੁਰੂ ਨਾਲ ਮਿਲ ਗਈ, ਤੇ ਮਿਲਣ ਤੋਂ ਬਾਅਦ ਕੀ ਆ ਫਿਰ? ਵਿਖਿਆ ਰਹਿੰਦੀ ਆਲੇ ਦੁਆਲੇ ਹੀ ਹੈ, ਪੁਰ ਪੋ ਨਹੀਂ ਸਕਦੇ, ਰਹਿੰਦੇ ਸੰਸਾਰ ਵਿੱਚ ਹੀ ਹੈ, ਉਹਦਾ ਅਸਰ ਘੱਟ ਜਾਂਦਾ। ਉਹ ਵਿਖਿਆ ਜ਼ਹਿਰ ਉਹਨਾਂ ਨੂੰ ਪਾਉਂਦੀ ਨਹੀਂ, ਭੁੱਖ ਤਾਂ ਸੀ ਠੰਡੇ ਬੁਰਜ ਵਿੱਚ ਬੈਠਿਆਂ ਸਾਹਿਬਜ਼ਾਦਿਆਂ ਤੇ ਮਾਂ ਗੁਜਰੀ ਨੂੰ, ਪਰ ਸਾਧ ਸੰਗਤ ਉਹਨਾਂ ਮਾਸੂਮ ਪੌਣੇ 7 ਸਾਲ ਪੌਣੇ 9 ਸਾਲ ਦੇ ਕਲਗੀ ਤਰਪਾਤਸ਼ਾਹ ਦੇ ਲਾਲਾ ਨੂੰ ਭੁੱਖ ਪੋ ਨਹੀਂ ਸਕੀ। ਨਹੀਂ ਤੇ ਸੰਸਾਰ ਵਿੱਚ ਭੁੱਖ ਬੰਦੇ ਨੂੰ ਤੋੜ ਦਿੰਦੀ ਹੈ। 3 ਰਾਤਾਂ 3 ਦਿਨ ਗੁਜ਼ਰ ਗਏ ਨੇ ਕੁਝ ਨਹੀਂ ਖਾਧਾ, ਤੁਸੀਂ ਪਰਿਵਾਰਾਂ ਵਾਲੇ ਬੈਠੇ ਹੋ, ਪੌਣੇ 7 ਸਾਲ ਦਾ ਬੱਚਾ ਕਿੱਡਾ ਕੁ ਹੁੰਦਾ ਮਨ ਚ ਝਾਤ ਮਾਰਿਓ। ਪੌਣੇ 7 ਸਾਲ ਕਰੀਬਨ ਪੌਣੇ 9 ਸਾਲ ਦੀ ਸਿੱਖ ਵਿਦਵਾਨਾਂ ਉਮਰ ਲਿਖੀ, ਠੰਡੇ ਬੁਰਜ ਵਿੱਚ 3 ਰਾਤਾਂ 3 ਦਿਨ ਭੁੱਖੇ ਰਹੇ। ਸਾਧ ਸੰਗਤ ਭੁੱਖ ਤੋੜ ਨਹੀਂ ਸਕੀ। ਵਜ਼ੀਰ ਖਾਂ ਕਹਿੰਦਾ ਸੀ ਭੁੱਖ ਨਾਲ ਡੋਲ ਜਾਣਗੇ, ਜਦੋਂ ਇਹਦੇ ਪੋਤਰੇ ਭੁੱਖੇ ਤੜਫਣਗੇ ਦਾਦੀ ਆਪੇ ਕਹੇਗੀ ਅਸੀਂ ਧਰਮ ਛੱਡਿਆ। ਕੌਣ ਦੱਸੇ ਐ ਸੂਬਾ ਸਰਹੰਦ ਵਜ਼ੀਰ ਖਾਂ ਤੈਨੂੰ ਭੁਲੇਖ ਹੈ? ਓਏ ਜਿਨ੍ਹਾਂ ਨੂੰ ਭੁੱਖ ਨਾਲ ਤੋੜਨਾ ਚਾਹੁੰਦਾ ਉਹ ਰੋਜ਼ ਅੰਮ੍ਰਿਤ ਵੇਲੇ ਪੜਦੇ ਨੇ ਕਿਤਿਆਂ ਦੁੱਖ ਭੁੱਖ ਸਦਮਾਰ ਐ ਪੇ ਦਾਤ ਤੇਰੀ ਦਾਤਾਰ। ਜਿਹੜੀ ਮਾਂ ਨੂੰ ਤੂੰ ਡਲਾਉਣਾ ਚਾਹੁੰਦਾ ਭੁੱਖ ਵੇਖ ਕੇ ਡੋਲ ਜਾਏਗੀ, ਉਹਨੇ ਸਬਕ ਪੜਿਆ ਹੋਇਆ। ਜੇ ਸੁਖ ਦੇ ਤਾਂ ਤੁਝੇ ਅਰਾਧੀ ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇੱਤ ਹੀ ਰਾਜਾ ਦੁੱਖ ਵਿੱਚ ਸੁਖ ਮਨਾਈ। ਉੱਥੇ ਗੁਰੂ ਦੇ ਸ਼ਬਦ ਨਾਲ ਮਨ ਵਿਧਿਆ ਤੇ ਵਿਖਿਆ ਪੋ ਨਹੀਂ ਸਕੀ, ਭਾਵ ਉਹ ਦੁੱਖ ਵੀ ਡੁਲਾ ਨਹੀਂ ਸਕੇ।
ਜਹ ਤੇ ਉਪਜੀ ਤਹ ਮਿਲੀ ਸੱਚੀ ਪ੍ਰੀਤ ਸਮਾਹ।
ਜਿੱਥੋਂ ਫਿਰ ਉਹ ਲਿਵ ਉਹ ਸੁਰਤ ਵਿਛੜੀ ਹੋਈ ਸੀ ਉਸੇ ਪਿਆਰੇ ਵਿੱਚ ਮਿਲ ਜਾਂਦੇ ਹਨ, ਇਹੀ ਸੱਚੀ ਪ੍ਰੀਤ ਉਹਨਾਂ ਨੂੰ ਕਾਲ ਪੁਰਖ ਵਿੱਚ ਸਮਾ ਜਾਂਦੀ ਹੈ।
ਪਰ ਗਹਿਲੀਨੀ ਪਾਰ ਬ੍ਰਹਮ ਬਾਹੁਰ ਨਾ ਵਿਛੜਿਆ।
ਜਿਨ੍ਹਾਂ ਦੀ ਬਾਂਹ ਪਕੜ ਲਈ, ਗਹਿਦ ਅਰਥ ਪਕੜਨਾ, ਜਿਨ੍ਹਾਂ ਦੀ ਬਾਂਹ ਪਕੜ ਲਈ ਅਕਾਲ ਪੁਰਖ ਵਾਹਿਗੁਰੂ ਨੇ, ਸਾਧ ਸੰਗਤ ਤੋਂ ਦੁਆਰਾ ਵਿਛੜਦੇ ਨਹੀਂ ਹੈ, ਨਾ ਪਰਮਾਤਮਾ ਉਹਨਾਂ ਨੂੰ ਦੁੱਖਾਂ ਵਿੱਚ ਵਿਛੜਨ ਦਿੰਦਾ ਹੈ।
ਬਾਹਰ ਜਾਓ ਲੱਖ ਬੇਰੀਆ ਹਰ ਸੱਜਣ ਅਗਮ ਅਗਾਹ।
ਫਿਰ ਉਹ ਹਰ ਹਾਲਾਤ ਵਿੱਚ ਜਿੱਦਾਂ ਦੇ ਹਾਲਾਤ ਹੋਣ ਆਪਣੇ ਪਿਆਰੇ ਤੋਂ ਵਲਿਹਾਰ ਜਾਂਦੇ ਨੇ, ਕੁਰਬਾਨ ਜਾਂਦੇ ਹਨ, ਲੱਖਾਂ ਵਾਰ ਆਪਣੇ ਉਸ ਪਿਆਰੇ ਤੋਂ ਵਾਰ ਵਾਰ ਜਾਂਦੇ ਰਹਿੰਦੇ ਹਨ।
ਕਰਮ ਪਾਈ ਨਾਰਾਇਣ ਨਾਨਕ ਦਰ ਪਈਆ।
ਉਹ ਉਸ ਸੱਚੇ ਮਾਲਕ ਦੀ ਸ਼ਰਨ ਵਿੱਚ ਪੈ ਜਾਂਦੇ ਨੇ, ਉਹਦੇ ਦਰ ਉੱਤੇ ਝੁਕ ਜਾਂਦੇ, ਪਰਤ ਕੇ ਫਿਰ ਸੰਸਾਰ ਵਿੱਚ ਕਿਸੇ ਅੱਗੇ ਸਿਰ ਝੁਕਾਉਣਾ ਹੀ ਨਹੀਂ ਪੈਂਦਾ। ਉਹ ਸੰਸਾਰ ਵਿੱਚ ਉਹਨਾਂ ਦਾ ਸਰੀਰ ਸੀਸ ਅਮਰ ਹੋ ਜਾਂਦਾ। ਸਾਧ ਸੰਗਤ, ਇੱਕ ਛੋਟੀ ਜਿਹੀ ਗੱਲ, ਅੱਜ ਪੋਖ ਦਾ ਮਹੀਨਾ ਆਰੰਭ ਹੋਇਆ, ਇਸ ਮਹੀਨੇ ਦੇ ਅੰਦਰ ਕਲਗੀਧਰ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਪੰਜ ਜੀਆਂ ਦੀ ਸ਼ਹਾਦਤ ਹੋਈ ਹੈ। ਚਾਰ ਗੁਰੂ ਕੇ ਲਾਲ ਸਾਹਿਬਜ਼ਾਦੇ, ਪੰਜਵੇਂ ਧੰਨ ਮਾਤਾ ਗੁਜਰੀ ਜੀ, ਉਸ ਤੋਂ ਇਲਾਵਾ ਪੁੱਤਾਂ ਤੋਂ ਪਿਆਰੇ ਗੁਰੂ ਕਲਗੀਧਰ ਪਾਤਸ਼ਾਹ ਦੇ ਸਿੱਖਾਂ ਦੀ ਸ਼ਹਾਦਤ ਹੋਈ। ਇਹ ਦਿਨ ਜਿਹੜੇ ਸੱਤ ਅੱਠ ਦਿਨ ਆਉਣੇ ਨਾ, ਸ਼ਹਾਦਤਾਂ ਨਾਲ ਭਰੇ ਹੋਏ ਆ। ਸਿੱਖਾਂ, ਇਹਨਾਂ ਦਿਨਾਂ ਵਿੱਚ ਕਿਤੇ ਅਰਦਾਸ ਕਰੀ, ਸ਼ਬਦ ਤੋਂ ਸ਼ਹਾਦਤ ਵੱਲ ਸਫ਼ਰ ਸ਼ੁਰੂ ਹੁੰਦਾ, ਬਾਣੀ ਤੋਂ ਕੁਰਬਾਨੀ ਵੱਲ ਸਿੱਖ ਤੁਰਦਾ। ਕੋਈ ਸ਼ਹੀਦ ਮਾਂ ਦੀ ਕੁੱਖ ਤੋਂ ਜਨਮ ਨਹੀਂ ਲੈਂਦਾ, ਉਹਨੂੰ ਬਾਣੀ ਹੀ ਕੁਰਬਾਨੀ ਵੱਲ ਲੈ ਕੇ ਜਾਂਦੀ ਹੈ। ਸ਼ਹੀਦਾਂ ਨੂੰ ਯਾਦ ਕਰਕੇ ਅਰਦਾਸ ਕਰੀ, ਤੇਰੇ ਹਿਰਦੇ 'ਚ ਸ਼ਬਦ ਵੱਸ ਜਾਏ, ਤੇਰੀ ਸੁਰਤ ਸ਼ਬਦ ਵੱਲ ਤੁਰੇ। ਤੂੰ ਕੁਰਬਾਨੀ ਕਰਨ ਦੇ ਯੋਗ ਤੇ ਨਹੀਂ ਬਣਿਆ, ਪਹਿਲਾਂ ਗੁਰੂ ਦੀ ਬਾਣੀ ਨਾਲ ਜੁੜ ਜਾ, ਕਿਤੇ ਕਲਗੀਧਰ ਪਾਤਸ਼ਾਹ ਤੈਨੂੰ ਵੀ ਪੰਥ ਵਿੱਚ ਥਾਂ ਦੇ ਦੇਣ। ਸਾਧ ਸੰਗਤ, ਜਦੋਂ ਉਹ ਗੁਰੂ ਕੇ ਲਾਲ ਸਾਹਿਬਜ਼ਾਦੇ ਠੰਡੇ ਬੁਰਜ ਵਿੱਚ ਕਹਿਤ ਰਹੇ ਨਾ, ਅੱਜ ਜਿਹੜੀ ਗੱਲ ਆਈ, ਸ਼ਰਮ ਪਈ ਨਾਰਾਇਣ ਨਾਨਕ ਦਰ ਪਈ ਆ, ਜਦੋਂ ਉਹ ਸ਼ਰਨ ਵਿੱਚ ਪੈ ਜਾਂਦੇ ਉਹਦਾ ਦਰ ਪਕੜ ਲੈਂਦੇ, ਪਰਤ ਕੇ ਕਿਸੇ ਦਰ ਤੇ ਜਾਣਾ ਹੀ ਨਹੀਂ ਪੈਂਦਾ, ਉਹ ਬੇਪਰਵਾਹ ਹੋ ਜਾਂਦੇ। ਸੂਬਾ ਸਰਹੰਦ ਨੇ ਕੋਸ਼ਿਸ਼ ਕੀਤੀ, ਉਹਨੇ ਕਿਹਾ ਦਰਵਾਜ਼ਾ ਛੋਟਾ ਕਰੋ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਿਬਜ਼ਾਦੇ ਕੱਲ ਬੜੇ ਆਕੜ ਕੇ ਆ ਕੇ ਫਤਿਹ ਬੁਲਾਈ ਹੈ, ਅੱਜ ਆਉਣ ਤੇ ਸਿਰ ਝੁਕਾ ਕੇ ਆਉਣ, ਜਦੋਂ ਸਿਰ ਝੁਕਾ ਕੇ ਬੜੇ ਤਾੜੀਆਂ ਮਾਰ ਦਿਓ। ਲਓ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰਾਂ ਨੇ ਸਿਰ ਝੁਕਾਤਾ, ਦੋਵੇਂ ਸਾਹਿਬਜ਼ਾਦੇ ਗਏ। ਮੋਹਰੇ ਬਾਬਾ ਜ਼ੋਰਾਵਰ ਸਿੰਘ, ਇੱਕ ਗਿੱਠ ਕੱਦ ਉੱਚਾ ਬਾਬਾ ਫਤਿਹ ਸਿੰਘ ਤੋਂ, ਕਿਉਂ ਉਮਰ ਦਾ ਫਰਕ ਹੈ 3 ਸਾਲ ਦਾ, 2-2.5 ਸਾਲ ਦਾ। ਜਦੋਂ ਕਚਹਿਰੀ ਵਿੱਚੋਂ ਖਿੜਕੀ ਦਰਵਾਜ਼ੇ 'ਚੋਂ ਵੜਨ ਲੱਗੇ, ਸਿਰ ਨਹੀਂ ਝੁਕਾਇਆ, ਪਹਿਲਾਂ ਇੱਕ ਪੈਰ ਜੁੱਤੀ ਸਮੇਤ ਅੰਦਰ ਰੱਖਿਆ, ਫਿਰ ਦੂਜਾ ਪੈਰ ਬਿਨਾਂ ਸਿਰ ਝੁਕਾਇਆ ਸੀਸ ਆਕੜਿਆ ਜਦੋਂ ਕਚਹਿਰੀ 'ਚ ਵੜੇ, ਵੜਦਿਆਂ ਸਾਰ ਅੱਖਾਂ ਮਿਲਾ ਕੇ ਸਾਰਿਆਂ ਨਾਲ ਕਿਹਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਨੀ ਗੱਲ ਸੁਣੀ, ਕਾਜੀ ਦੇ ਹੱਥੋਂ ਮਾਲਾ ਹੀ ਡਿੱਗ ਪਏ। ਉਹਨੇ ਕਿਹਾ, ਇੰਨੇ ਬੇਖੌਫ ਬੱਚੇ, ਇੰਨੀ ਛੋਟੀ ਉਮਰ, ਇੰਨੀ ਵੱਡੀ ਕਰਾਮਾਤ। ਉਹ ਵਿਦਵਾਨ ਲਿਖਦਾ, ਦਾਤਾ ਜਾਂਦਿਆਂ ਭਰੇ ਦਰਬਾਰ ਅੰਦਰ, ਸਾਹਿਬਜ਼ਾਦਿਆਂ ਫਤਿਹ ਗਜਾ ਦਿੱਤੀ, ਸਤਿ ਸ੍ਰੀ ਅਕਾਲ ਦਾ ਮਾਰ ਨਾਰਾ ਤਸਵੀ ਕਾਜੀ ਦੇ ਹੱਥੋਂ ਛਡਾ ਦਿੱਤੀ। ਵਜ਼ੀਰ ਖਾਂ ਕਹਿੰਦਾ, ਬੜੇ ਗੁਸਥਾਕ ਬੱਚੇ ਨੇ, ਓਏ ਤੁਹਾਡੇ ਪਿਤਾ ਨੂੰ ਅਸੀਂ ਮਾਰਤਾ, ਤੁਹਾਡੇ ਭਰਾ ਮਾਰ ਦਿੱਤੇ, ਤੁਸੀਂ ਈਨ ਮੰਨ ਲਓ। ਸਾਹਿਬਜ਼ਾਦਿਆਂ ਬਚਨ ਕਿਹਾ, ਵਜ਼ੀਰ ਖਾਂ, ਤੂੰ ਮੂਰਖਮਤੀ ਕਰ ਰਿਹਾ, ਕੁਫਰ ਤੋਲ ਰਿਹਾ, ਸਾਡੇ ਪਿਤਾ ਨੂੰ ਇਸ ਧਰਤੀ ਤੇ ਮਾਰਨ ਵਾਲਾ ਪੈਦਾ ਹੀ ਨਹੀਂ ਹੋਇਆ। ਇੱਕਦਮ ਵਜ਼ੀਰ ਖਾਂ ਦੀਆਂ ਅੱਖਾਂ ਸ਼ਰਮਾ ਗਈਆਂ ਕਿ ਅਸੀਂ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹਵਾ ਵੀ ਨਹੀਂ ਪਕੜ ਸਕੇ, ਇਹ ਸਾਹਿਬਜ਼ਾਦਿਆਂ ਨੂੰ ਕਿੰਨਾ ਵਿਸ਼ਵਾਸ ਹੈ। ਉਹਨੇ ਕਿਹਾ, ਬੜੇ ਗੁਸਥਾਕ ਬੱਚੇ ਨੇ, ਮੇਰੀਆਂ ਨਜ਼ਰਾਂ ਤੋਂ ਦੂਰ ਲੈ ਜਾਓ, ਅੱਜ ਭੁੱਖੇ ਪਿਆਸੇ ਫਿਰ ਬੁਰਜ 'ਚ ਰੱਖੋ, ਕੱਲ ਵੇਖਾਂਗੇ ਇਹਨਾਂ ਦਾ ਕੀ ਕਰਨਾ। ਜਦੋਂ ਕਚਹਿਰੀ 'ਚੋਂ ਵਾਪਸ ਘੱਲੇ, ਦੋਵੇਂ ਸਾਹਿਬਜ਼ਾਦੇ ਮਾਂ ਗੁਜਰੀ ਜੀ ਦੀ ਗੋਦ 'ਚ ਗਏ, ਤੇ ਹੁਣ ਦਾਦੀ ਪੁੱਛਦੀ ਹੈ, ਪੁੱਤ ਕੀ ਹੋਇਆ ਕਚਹਿਰੀ 'ਚ? ਅੱਧੇ ਕੁ ਮਿੰਟ ਦੀ ਗੱਲ ਸੁਣਿਓ। ਉਹ ਹੁਣ ਵੱਡਾ ਬਾਬਾ ਜ਼ੋਰਾਵਰ ਸਿੰਘ ਕਹਿੰਦਾ, ਮੈਂ ਦੱਸਣਾ। ਛੋਟਾ ਅੱਗੇ ਹੋ ਕੇ ਕਹਿੰਦਾ, ਨਹੀਂ ਦਾਦੀ ਮਾਂ, ਮੈਂ ਦੱਸਣਾ। ਤੇ ਮਾਂ ਗੁਜਰੀ ਨੇ ਦੋਵਾਂ ਦੇ ਚਿਹਰੇ ਨਿਹਾਰ ਕੇ ਕਿਹਾ, ਮੇਰੇ ਲਾਲ, ਚੱਲ ਫਤਿਹ ਸਿੰਘ ਤੂੰ ਦੱਸ, ਕਿਉਂ ਛੋਟਾ ਹੈ ਨਾ, ਕੀ ਹੋਇਆ ਪੁੱਤ ਕਚਹਿਰੀ 'ਚ? ਕਹਿੰਦੇ, ਦਾਦੀ ਮਾਂ, ਅੱਜ ਜਦੋਂ ਅਸੀਂ ਕਚਹਿਰੀ 'ਚ ਗਏ, ਮੈਂ ਡਰ ਗਿਆ ਸੀ, ਜਦੋਂ ਇੰਨੀ ਗੱਲ ਕਹੀ ਮਾਂ ਗੁਜਰੀ ਦਾ ਜਿਵੇਂ ਕਿਸੇ ਦਿਲ ਕੱਢ ਲਿਆ ਹੋਵੇ, ਝੰਜੋੜ ਕੇ ਪਰਾਂ ਕਰਕੇ ਕਿਹਾ, ਬੇ ਗੁਰੂ ਗੋਬਿੰਦ ਸਿੰਘ ਦਾ ਲਾਲ ਹੋਵੇ, ਡਰ ਗਿਆ ਹੋਵੇ, ਕਿਹੜੀ ਗੱਲੋਂ? ਵਜ਼ੀਰ ਖਾਨ ਤੋਂ ਡਰੇ? ਨਹੀਂ ਨਹੀਂ ਦਾਦੀ ਮਾਂ। ਉਹਦੇ ਜਲਾਦਾਂ ਤੋਂ ਡਰੇ? ਨਹੀਂ ਨਹੀਂ ਦਾਦੀ ਮਾਂ, ਮੈਂ ਜਲਾਦਾਂ ਤੋਂ ਵਜ਼ੀਰ ਖਾਨ ਤੋਂ ਨਹੀਂ ਡਰਿਆ, ਮੈਂ ਪਤਾ ਕਿਉਂ ਡਰ ਗਿਆ ਸੀ? ਦਾਦੀ ਮਾਂ ਦਾਦੀ ਮਾਂ, ਜਦੋਂ ਅਸੀਂ ਕਚਹਿਰੀ ਚ ਗਏ, ਅੱਜ ਉਹਨੇ ਦਰਵਾਜ਼ਾ ਛੋਟਾ ਕਰਤਾ, ਮੇਰੇ ਤੋਂ ਅੱਗੇ ਮੇਰਾ ਵੱਡਾ ਵੀਰਾ ਜ਼ੋਰਾਵਰ ਸਿੰਘ ਸੀ, ਪਿੱਛੇ ਖਲੋਤਿਆਂ ਮੇਰਾ ਮਨ ਡਰ ਗਿਆ, ਜੇ ਅੱਜ ਵੱਡਾ ਵੀਰਾ ਸਿਰ ਝੁਕਾ ਕੇ ਕਚਹਿਰੀ ਚ ਵੜਿਆ, ਅੱਜ ਮੇਰੇ ਦਾਦੇ ਗੁਰੂ ਤੇਗ ਬਹਾਦਰ ਦਾ ਸਿਰ ਝੁਕ ਜਾਏਗਾ। ਮਾਂ ਗੁਜਰੀ ਨੇ ਪਿਆਰ ਵਿੱਚ ਕਿਹਾ, ਬੇ ਲਾਲ ਫਿਰ ਸਿਰ ਤੇ ਨਹੀਂ ਝੁਕਾਇਆ? ਨਹੀਂ ਨਹੀਂ ਦਾਦੀ ਮਾਂ, ਵੱਡੇ ਵੀਰੇ ਨੇ ਸਿਰ ਨਹੀਂ ਝੁਕਾਇਆ, ਜੁੱਤੀ ਸਮੇਤ ਪੈਰ ਅੰਦਰ ਰੱਖਿਆ, ਬਿਨਾਂ ਸਿਰ ਝੁਕਾਇਆ ਜਦੋਂ ਜਾ ਕੇ ਫਤਿਹ ਕਜਾਈ, ਦਾਦੀ ਮਾਂ ਦਾਦੀ ਮਾਂ, ਕਾਜੀ ਦੇ ਹੱਥੋਂ ਮਾਲਾ ਹੀ ਡਿੱਗ ਪਈ। ਮਾਂ ਗੁਜਰੀ ਨੇ ਘੁੱਟ ਕੇ ਛਾਤੀ ਨਾਲ ਲਾ ਲਿਆ, ਜੀਓ ਮੇਰੇ ਲਾਲ, ਬਸ ਸਿਰ ਨਾ ਝੁਕਾਇਓ, ਤੁਹਾਨੂੰ ਦਾਦੇ ਦੀ ਗੋਦ ਦਾ ਨਿੱਘ ਮਿਲੇਗਾ। ਅੱਜ ਮਹਾਰਾਜ ਬਚਨ ਕਹਿੰਦੇ, ਸਰਮ ਪਈ ਨਾਰਾਇਣ ਨਾਨਕ ਦਰ ਪਈ, ਆਹੋ ਜਿਹੜੇ ਉਹਦੀ ਸ਼ਰਨ ਵਿੱਚ ਪੈ ਗਏ ਉਹ ਕਿਤੇ ਵੀ ਨਹੀਂ ਚੁੱਕਦੇ। ਤੁਹਾਨੂੰ ਇੱਕ ਬੇਨਤੀ ਹੈ, ਸਾਧ ਸੰਗਤ ਇਹਨਾਂ ਸ਼ਹਾਦਤਾਂ ਦੇ ਦਿਨਾਂ ਵਿੱਚ ਉਹਨਾਂ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਿਓ। ਪ੍ਰਚਾਰਕ ਹੋਣ ਦੇ ਨਾਤੇ ਬੇਨਤੀ ਕਰਾਂਗਾ, ਪਿੰਡਾਂ ਵਿੱਚ ਵੀ ਲਾਈ ਵੀ ਜਾ ਰਿਹਾ, ਇਹ ਠੀਕ ਹੈ, ਕਿਸੇ ਕਾਰਨ ਕਰਕੇ 75 ਇਲੈਕਸ਼ਨ ਨੌਸ ਹੋ ਗਈ ਹੈ, ਤੁਹਾਨੂੰ ਬੇਨਤੀ ਹੈ ਸਿੱਖੋ, ਕਿਤੇ ਥੋੜੇ ਸਾਲਾਂ ਦੀ ਚੌਧਰ ਦੀ ਖਾਤਰ ਜ਼ਹਿਰ ਨਾ ਪਿਲਾਉਣ ਲੱਗ ਜਾਇਓ। ਜੇ ਸ਼ਰਾਬਾਂ ਪਿਲਾਈਆਂ ਇਹਨਾਂ ਦਿਨਾਂ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕੀ ਮੂੰਹ ਦਿਖਾਵਾਂਗੇ? ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ, ਓਏ ਅੰਮ੍ਰਿਤ ਦੇ ਵਪਾਰੀਓ, ਜ਼ਹਿਰ ਵੱਲ ਨਾ ਤੁਰਿਓ, ਬੇਸ਼ੱਕ ਬੰਦਾ ਹਾਰਦਾ ਹਾਰ ਜਾਏ, ਸਿੱਖਾਂ ਕਦੇ ਜ਼ਹਿਰ ਨਾ ਵੰਡੀ ਇਹਨਾਂ ਦਿਨਾਂ 'ਚ, ਕਿਉਂ? ਤੇਰੇ ਗੁਰੂ ਕੇ ਲਾਲ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੇ। ਤੁਹਾਨੂੰ ਬੇਨਤੀ ਹੈ ਸਾਧ ਸੰਗਤ, ਪਿਆਰ ਵਿੱਚ ਉਹਨਾਂ ਨੂੰ ਚੇਤੇ ਕਰਿਓ, ਕਲਗੀਧਰ ਪਾਤਸ਼ਾਹ ਨਦਰ ਕਰਨਗੇ। ਆਖਰੀ ਪੰਕਤੀ ਸਤਿਗੁਰ ਕੀ ਬਖਸ਼ਿਸ਼ ਕਰ ਰਹੇ ਹਨ।
ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹ।
ਪੋਖ ਦੇ ਮਹੀਨੇ ਉਹਨਾਂ ਨੂੰ ਸਾਰੇ ਹੀ ਸੁਖ ਮਿਲਦੇ ਹਨ, ਜਿਸ ਨੂੰ ਅਕਾਲ ਪੁਰਖ ਵਾਹਿਗੁਰੂ ਬੇਪਰਵਾਹ ਪਾਤਸ਼ਾਹ ਬਖਸ਼ ਦਿੰਦਾ ਹੈ, ਸਤਿਗੁਰੂ ਨਦਰ ਕਿਰਪਾ ਕਰਨ, ਉਹ ਦੁੱਖਾਂ ਵਿੱਚ ਵੀ ਸੁੱਖ ਪ੍ਰਾਪਤ ਕਰਦੇ ਹਨ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਪੁੱਲ ਚੁੱਕ ਦੀ ਖਿਮਾ ਬਖਸ਼ਣੀ, ਆਖਰੀ ਪੰਕਤੀਆਂ ਸਰਵਣ ਕਰੋ। ਸਮੂਹ ਸਾਧ ਸੰਗਤ ਦਾ, ਸਿੰਘ ਸਾਹਿਬ ਜੀ ਦਾ ਧੰਨਵਾਦ, ਕੋਟਨ ਕੋਟ ਸ਼ੁਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ। ਪਿਆਰ ਨਾਲ ਪੰਕਤੀਆਂ ਸਰਵਣ ਕਰੋ, ਫਿਰ ਸਮਾਪਤੀ ਹੈ ਜੀ।
ਸ਼ਰਮ ਪਾਈ ਨਾਰਾਇਣ ਨਾਨਕ ਦਰ ਪਈਆ, ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।